ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਅਜੀਤ ਸਿੰਘ ਜੀਤਲੇ ਘਾਇਲ ਸਕਲ ਸੰਭਾਲ ਪਿਤ ਸਮੀਪ ਆਵਤ ਭਏ ਭਨਿਓ ਜੰਗ ਅਹਿਵਾਲ ਸ੍ਰੀ ਅਜੀਤ ਸਿੰਘ ਜੀਤਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਸੰਗਤ ਕਰਨ ਵਾਸਤੇ ਸਜ ਰਹੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਸੰਗਤ ਕਰਨ ਦੇ ਇਸ ਮਿਲੇ ਹੋਏ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਨਿਵਾਸ ਕਰ ਰਹੇ ਹਨ ਤਾਂ ਪਹਾੜੀ ਰਾਜਿਆਂ ਨੇ ਇਕੱਠਿਆਂ ਹੋ ਕੇ ਆਣ ਕੇ ਸਤਿਗੁਰੂ ਮਹਾਰਾਜ ਸਾਹਿਬ ਨਾਲ ਜੰਗ ਕਰਕੇ ਸਤਿਗੁਰਾਂ ਨੂੰ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕੱਢਣਾ ਚਾਹਿਆ। ਜਦੋਂ ਉਹਨਾਂ ਦਾ ਇੱਕ ਜਰਨੈਲ ਜਮਤੁੱਲਾ ਭਾਊ ਔਰ ਹੋਰ ਬਹੁਤ ਸਾਰੀਆਂ ਫੌਜਾਂ ਜੰਗ ਕਰਦਿਆਂ ਮਾਰੀਆਂ ਗਈਆਂ ਤਾਂ ਫਿਰ ਇਹਨਾਂ ਨੇ ਰਲ ਮਿਲ ਕੇ ਸਲਾਹ ਕੀਤੀ ਹੈ ਕਿ ਹੁਣ ਆਪਾਂ ਅਨੰਦਪੁਰ ਨੂੰ ਘੇਰਾ ਪਾ ਲਈਏ। ਅਗਲਾ ਦਿਨ ਹੋਣ 'ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਮੋਰਚਿਆਂ ਵਿੱਚ ਜੋ ਪਹਾੜੀਏ ਸਿਪਾਹੀ ਡਟੇ ਹੋਏ ਆ, ਜਦੋਂ ਕੋਈ ਅੱਗੇ ਵਧਣ ਦਾ ਯਤਨ ਕਰਦੇ ਨੇ ਤਾਂ ਸਤਿਗੁਰਾਂ ਦੀ ਆਗਿਆ ਨਾਲ ਗੁਰੂ ਕਾ ਖਾਲਸਾ ਇਹਨਾਂ ਉੱਪਰ ਹੱਲਾ ਕਰਕੇ ਇਹਨਾਂ ਨੂੰ ਪਛਾੜਦਾ ਹੈ। ਪਹਾੜੀਆਂ ਨੇ ਰਾਜਿਆਂ ਨੇ ਘੇਰਾ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਾਹਰੋਂ ਸੰਗਤਾਂ ਦਾ ਸਿੰਘਾਂ ਦਾ ਆਉਣਾ ਬੰਦ ਕੀਤਾ ਹੈ। ਨਾ ਹੀ ਨਗਰ ਚੋਂ ਕਿਸੇ ਨੂੰ ਬਾਹਰ ਜਾਣ ਦਿੰਦੇ ਆ। ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਸੂਰਮਿਆਂ ਨੂੰ ਨਾਲ ਲੈ ਕੇ ਪਹਾੜੀਆਂ ਦੀਆਂ ਫੌਜਾਂ ਨਾਲ ਜੰਗ ਕੀਤਾ ਗਿਆ ਹੈ। ਯੁੱਧ ਕਰਦਿਆਂ ਹੋਇਆ ਸਾਹਿਬਜ਼ਾਦਾ ਜੀ ਦਾ ਘੋੜਾ ਜ਼ਖਮੀ ਹੋਇਆ, ਹੇਠਾਂ ਜੰਗ ਦੇ ਮੈਦਾਨ ਵਿੱਚ ਧਰਤੀ 'ਤੇ ਡਿੱਗਿਆ। ਉਸੇ ਵੇਲੇ ਸੇਵਕ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਾਸਤੇ ਲਿਆ ਕੇ ਘੋੜਾ ਸਵਾਰੀ ਕਰਨ ਵਾਸਤੇ ਹਾਜ਼ਰ ਕੀਤਾ ਹੈ। ਇਸ 'ਤੇ ਸਵਾਰ ਹੋ ਕੇ ਫਿਰ ਤਿੱਖੇ ਤੀਰ ਛੱਡਦਿਆਂ ਹੋਇਆ ਦੁਸ਼ਮਣਾਂ ਦਾ ਨਾਸ਼ ਕੀਤਾ ਹੈ। ਬਹੁਤ ਸਾਰੇ ਸਿੰਘ ਜ਼ਖਮੀ ਵੀ ਹੋਏ ਹਨ, ਬਹੁਤੇ ਪਹਾੜੀਆਂ ਨੂੰ ਛਿਪਾਹੀਆਂ ਨੂੰ ਮਾਰਿਆ, ਕਈ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਵੇਂ ਯੁੱਧ ਫਤਿਹ ਕਰਕੇ ਪਹਾੜੀ ਫੌਜਾਂ ਨੂੰ ਪਛਾੜਦਿਆਂ ਹੋਇਆ ਫਿਰ ਵਾਪਸ ਸ੍ਰੀ ਅਨੰਦਪੁਰ ਸਾਹਿਬ ਵਿੱਚ ਔਰ ਸਿੰਘ ਆਪਣੇ ਆਪਣੇ ਮੋਰਚਿਆਂ ਵਿੱਚ ਆ ਪਹੁੰਚੇ ਆ। ਵਿਸਥਾਰ ਸਹਿਤ ਇਸ ਪ੍ਰਸੰਗ ਦੇ ਪਿੱਛੇ ਵਿਚਾਰ ਹੋਈ ਸੀ, ਅੱਗੇ ਜਿਵੇਂ ਕਥਾ ਆ ਰਹੀ ਹੈ ਆਓ ਆਪਣੀਆਂ ਮਨਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸੁਰਤੀਆਂ ਬਿਰਤੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲਿਜਾ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਧਰ ਕੇ ਕਥਾ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਅਜੀਤ ਸਿੰਘ ਜੀਤ ਲੇ।
ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਿੰਘਾਂ ਸੂਰਮਿਆਂ ਨੂੰ ਨਾਲ ਲੈ ਕੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਲੜ ਕੇ ਜੰਗ ਵਿੱਚ ਫਤਿਹ ਲੈ ਕੇ
ਘਾਇਲ ਸਕਲ ਸੰਭਾਲ
ਤੇ ਆਪਣੇ ਸਭ ਜ਼ਖਮੀ ਸਿਪਾਹੀ ਸਿੰਘ ਸੂਰਮਿਆਂ ਨੂੰ ਸੰਭਾਲਦਿਆਂ ਹੋਇਆ
ਪਿਤ ਸਮੀਪ ਆਵਤ ਭਏ।
ਆਪਣੇ ਪਿਤਾ ਸਤਿਗੁਰੂ ਕਲਗੀਧਰ ਪਾਤਸ਼ਾਹ ਕੋਲ ਬਾਬਾ ਅਜੀਤ ਸਿੰਘ ਸਾਹਿਬ ਜੀ ਸਿੰਘਾਂ ਸਮੇਤ ਆ ਗਏ ਨੇ।
ਭਨਿਓ ਜੰਗ ਅਹਿਵਾਲ
ਤੇ ਆ ਕੇ ਸਤਿਗੁਰੂ ਜੀ ਦੇ ਪਾਸ ਜੰਗ ਦਾ ਸਾਰਾ ਹੀ ਹਾਲ ਸੁਣਾਇਆ।
ਚੌਪਈ ਉਦੈ ਸਿੰਘ ਆਲਮ ਸਿੰਘ ਦੋ
ਤੇ ਦੱਸਿਆ ਹੈ ਸਤਿਗੁਰਾਂ ਨੂੰ ਕਿ ਸਤਿਗੁਰੂ ਜੀ ਭਾਈ ਉਦੈ ਸਿੰਘ ਤੇ ਭਾਈ ਆਲਮ ਸਿੰਘ ਦੋਵੇਂ
ਕੁਛ ਕੁ ਘਾਏ ਖਹਿ ਕੇ ਤਨ ਸੋ
ਤੇ ਇਹਨਾਂ ਦੇ ਸਰੀਰਾਂ ਤੇ ਕੁਝ ਕੁ ਜ਼ਖਮ ਲੱਗੇ ਹੋਏ ਹਨ ਲੜਦਿਆਂ।
ਅਪਰ ਸਿੰਘ ਕੇਤਕ ਮਰ ਗਏ
ਸਤਿਗੁਰੂ ਜੀ ਹੋਰ ਵੀ ਕਈ ਸਿੰਘ ਜੰਗ ਕਰਦਿਆਂ ਸ਼ਹੀਦੀਆਂ ਹੀ ਪਾ ਗਏ ਹਨ।
ਸੁਰ ਪਰ ਬਸੇ ਭੋਗ ਸੁਖ ਲਏ
ਸਤਿਗੁਰੂ ਜੀਓ ਜਿਹੜੇ ਨਿਸ਼ਕਾਮ ਸ਼ਹੀਦ ਹੋਏ ਹੈ ਆਪ ਜੀ ਦੇ ਵਚਨਾਂ ਅਨੁਸਾਰ ਉਹਨਾਂ ਨੇ ਸੱਚਖੰਡ ਦੀ ਪ੍ਰਾਪਤੀ ਕੀਤੀ ਹੈ, ਔਰ ਜਿਹੜੇ ਸਹਿਕਾਮੀ ਕਾਮਨਾਵਾਂ ਦੇ ਸਹਿਤ ਸ਼ਹੀਦ ਹੋਏ ਆ ਉਹ ਜਾ ਕੇ ਬੈਕੁੰਠ ਵਿੱਚ ਵਾਸਾ ਕਰਦੇ ਹਨ, ਸੁਖ ਆਨੰਦ ਉਹਨਾਂ ਨੇ ਮਾਣੇ ਹੈ।
ਪਹੁੰਚੇ ਗੁਰਸੁੱਤ ਸੰਗ ਹਜ਼ੂਰ
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਸਹਿਤ ਸਿੰਘ ਸਤਿਗੁਰੂ ਜੀ ਦੇ ਕੋਲ ਆਏ ਹੈ।
ਸ਼੍ਰੋਣਤ ਲਿਪਤ ਭਏ ਪਟ ਸੂਰ
ਜਿਨ੍ਹਾਂ ਸੂਰਮਿਆਂ ਸਿੰਘਾਂ ਦੇ ਵਸਤਰ ਲਹੂ ਦੇ ਨਾਲ ਭਿੱਜੇ ਹੋਏ ਹਨ।
ਆਲਮ ਸਿੰਘ ਭਨਿਓ ਅਹਿਵਾਲਾ
ਤੇ ਭਾਈ ਆਲਮ ਸਿੰਘ ਜੀ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਫਿਰ ਯੁੱਧ ਦੀ ਵਿਥਿਆ ਸੁਣਾਈ।
ਪ੍ਰਭ ਜੀ ਸੰਗਰ ਭਇਓ ਵਿਸਾਲਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਸ਼ਮਣ ਦੇ ਨਾਲ ਭਾਰੀ ਜੰਗ ਹੋਇਆ।
ਸ਼੍ਰੀ ਅਜੀਤ ਸਿੰਘ ਕਰਿਓ ਕਮਾਂਡ
ਆਪ ਜੀ ਦੇ ਸਾਹਿਬਜ਼ਾਦਾ ਸ੍ਰੀ ਬਾਬਾ ਅਜੀਤ ਸਿੰਘ ਜੀ ਨੇ ਕਮਸਾਨ ਦਾ ਹੀ ਯੁੱਧ ਮਚਾਇਆ ਵੈਰੀਆਂ ਨਾਲ।
ਬਾਣ ਪ੍ਰਚੰਡ ਸਤੂਰ ਨਛੰਡ
ਤੇ ਛੇਤੀ ਛੇਤੀ ਹੀ ਬਹੁਤ ਤਿੱਖੇ ਤੀਰ ਆਪਣੇ ਧਨਖ ਵਿੱਚ ਜੜ ਕੇ ਸਾਹਿਬਜ਼ਾਦਾ ਜੀ ਛੱਡਦੇ ਰਹੇ ਹੈ।
ਵਿਚਰਤ ਸ਼ਤਰਣ ਮਹਿ ਧਰ ਧੀਰਜ
ਤੇ ਧੀਰਜ ਦੇ ਸਹਿਤ ਦੁਸ਼ਮਣ ਦੀਆਂ ਫੌਜਾਂ ਵਿੱਚ ਸਾਹਿਬਜ਼ਾਦਾ ਜੀ ਵਿਚਰਦੇ ਰਹੇ ਹਨ।
हते बहुत कर कर निज बीरज।
अपना बल लगा लगा के बहुत वैरियां दा नास कीता है।
लगी तुफंग तुरंगम गिरियो।
सतगुरु जीओ पहाड़ियां वल्लों चलाईयां होईयां गोलियां जदों साहिबजादा जी दे घोड़े नूं आण के लगियां तां जख्मी हो के घोड़ा धरती ते डिग पिया।
उतरे होए सुचेत तर खरे हो।
ते घोड़े तों उतर के साहिबजादा अजीत सिंह जी बड़े ही उत्साह सहित दुश्मन दी परवाह ना करदे हुए खड़े हो गए।
पहुंच दास ने दूसर दीन।
सतगुरु जी सेवक ने छेती ही दूसरा घोड़ा बाबा जी दे सवारी वास्ते पेश कीता।
भए अरोहन जुद्ध प्रवीन।
ते इस तरह सियाने बाबा अजीत सिंह साहिब जी फिर घोड़े ते सवार होके जंग करन लग पए।
तुम प्रताप बल ते बहु सिंह।
सतगुरु जीओ आप जी दे बल सदका और तेज प्रताप द्वारा बहुत सारे सिंह लड़े हन।
घने मार मृग रिप बन सिंह।
ते बहुते वैरियां नू हरना वांग समझ करके शेरां जिहे बल वाले शेर रूप सिंघां ने उन्हां दा नाश कीता है।
घायल आज भए बहुते रे।
सतगुरु जी बहुते सिंह भी अपने जख्मी होए हन अज।
खड़ग प्रहार प्रहार कनेरे।
ते बहुते वार तेगां दे दुश्मनां दे शरीरां उपर करदे रहे हन।
ऐसी कटा पही अज हेरत।
अज एहो जही कटा वढ दुश्मनां दी कीती वेखी गई है।
जिम खाती बड़ बन को गेरत।
जिवें तरखाण बहुते ही जंगल नूं कट वढ के सुटी जांदा है इस प्रकार सिंघां ने दुश्मनां दे शरीरां नूं कटिया वढिया।
श्रमत सिंह घायल गन लखीए है।
सतगुरु जीओ जो युद्ध करदिया होया बहुते सिंह थक गए है और बहुत सारे सिंह जख्मी होए हन।
कृपा दृष्ट इनकी दिश पिखी है।
ते कृपा दृष्टि नाल इन्हां वल तकना करो महाराज।
साल पत्र सब को बख्शी जै।
सतगुरु जी कृपा करके जेड़े ये जख्मी सिंह हन इन्हां सबना नूं साल पत्र दी बख्शिश करो।
पीर शरीर दूर कर दीजै।
जिस साल पत्र द्वारा जख्म मिल जांदे आ शरीरां दी पीड़ दूर हो जांदी है इस करके महाराज इन्हां नूं तंदुरुस्तियां बख्शिश करो।
होत प्रात लग मेलो कहो।
ते सवेर तक महाराज फिर जख्म मिल जान ऐसी कृपा करो।
उठ हैं लर हैं कर कर चित चाऊ।
ते कल नूं फिर उठ के अपने मना विच जंग करन दा उत्साह धार धार के लड़न वास्ते सिंह तैयार बर तैयार हो जान।
रावर बल अलंब को पाई।
सतगुरु जीओ आप जी दे बल दा आसरा खालसे नूं प्राप्त होवे।
गिर नर दिन प्रत देह खपाई।
तुहाडे बल दे आसरे महाराज पहाड़ी राजयां दियां फौजां नूं दिन प्रति दिन असीं जंग दे मैदान विच खपाई जावांगे।
सुन सतगुर सब देखन करे।
ते इस प्रकार जदों बेनती कीती है सतगुरु महाराज साहब जी दे चरणां विच भाई आलम सिंह ने तां सतगुरु जी ने सो सिंघां दी बेनती मनदिया होया सब जख्मी सिंघां वल कृपा दृष्टि नाल तकिया।
उदय सिंह दिश सनमुख खरे।
ते भाई उदय सिंह सामने खड़े हन इन्हां वल सतगुरु जी वेखदे ने।
साल पत्र ले सब तन लाइव।
ते सो सतगुरु महाराज सच्चे पातशाह जी ने कृपा कीती है साल पत्र हन जेड़े जो सल दुख नूं जख्म दी पीड़ा नूं दूर करन वाले पते हन। सो ओ सतगुरु साहब जी पासों लै के जख्मी सिंह अपने जख्मां ते लगाउण लगे।
घायन ते गुलकां निकसाइव।
ते जो जख्मां दे विच जिथे गोलियां जो प्रवेश होईयां ने मिलियां होईयां हन उन्हां दे जख्मां विचों गोलियां दे सिक्के बाहर कढे आ।
कृपा दृष्टि ते पीर न होई।
कृपा दृष्टि सतगुरां तों प्राप्त कीती जिस करके सब पीड़ा निवृत्त होई है।
ਮਿਲੇ ਕਹਵ ਸੁਖ ਲਹਿ ਸਭ ਕੋਈ,
ਤੇ ਕਹਵ ਜ਼ਖਮ ਮਿਲ ਗਿਆ ਗੁਰੂ ਕੀ ਕਿਰਪਾ ਨਾਲ, ਸਭ ਨੇ ਸੁਖ ਪ੍ਰਾਪਤ ਕੀਤਾ।
ਵਰਤੀ ਦੇਗ ਤਿਹਾਵਲ ਕਹਨੋ,
ਤੇ ਤਿਹਾਵਲ ਤਿੰਨ ਮਿਲਦਾ ਜੁਕੜਾ ਪ੍ਰਸ਼ਾਦ, ਆਟਾ ਘਿਓ ਖੰਡ ਦੇ ਸਮੇਤ ਤਿਆਰ ਹੋਇਆ, ਜਲ ਔਰ ਅਗਨੀ ਦੁਆਰਾ ਜਿਸਨੂੰ ਮਿਲਾ ਕੇ ਪੰਚਾਮ੍ਰਿਤ ਤਾਂ ਹੀ ਕਿਹਾ ਜਾਂਦਾ। ਐਸਾ ਜੋ ਤਿੰਨ ਮਿਲਦਾ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਖੁੱਲ੍ਹਾ ਵਰਤਾਇਆ ਗਿਆ ਸਭ ਸਿੰਘਾਂ ਵਿੱਚ।
ਖਾਏ ਅਸਨ ਬਹੁ ਸਵਾਦਨ ਸਨ,
ਤੇ ਸਵਾਦਨ ਦੇ ਸਮੇਤ ਜੋ ਭੋਜਨ ਪ੍ਰਸ਼ਾਦਾ ਸਭ ਨੇ ਤਿਆਰ ਹੋਇਆ ਛਕਿਆ।
ਲੈ ਗੁਰ ਖੁਸ਼ੀ ਸਕਲ ਪਰ ਸੋਏ,
ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਜਿਹੜੇ ਸਿੰਘ ਜੰਗ ਕਰਦਿਆਂ ਥੱਕ ਚੁੱਕੇ ਆ ਔਰ ਜ਼ਖਮੀ ਹਨ, ਉਹ ਆਪਣੇ ਆਪਣੇ ਆਸਣਾਂ ਤੇ ਪੈ ਕੇ ਆਰਾਮ ਕਰਨ ਲੱਗੇ।
ਜਿਤਕ ਮੋਰਚੇ ਮਹਿ ਠਿਰ ਹੋਏ,
ਤੇ ਜਿੰਨਿਆਂ ਉਹ ਸਿੰਘ ਮੋਰਚਿਆਂ ਦੇ ਵਿੱਚ ਹਨ ਉਹ ਮੋਰਚਿਆਂ ਵਿੱਚ ਹੀ ਟਿਕੇ ਰਹੇ ਆ।
ਸਾਵਧਾਨ ਹੋਏ ਜਾਗਤ ਰਹੇ,
ਤੇ ਉਹ ਸਾਵਧਾਨ ਤਿਆਰ ਬਰ ਤਿਆਰ ਹੋ ਕੇ ਮੋਰਚਿਆਂ ਵਿੱਚ ਸੁਚੇਤ ਰਹੇ, ਪਹਿਰੇ ਦਿੰਦੇ ਰਹੇ।
ਛੁੱਟਤ ਤੁਫੰਗ ਦੋਹਨ ਦਿਸ਼ ਲਹੇ,
ਤੇ ਦੋਹਾਂ ਤਰਫਾਂ ਤੋਂ ਪਹਾੜੀਆਂ ਵੱਲੋਂ ਵੀ ਬੰਦੂਕਾਂ ਚੱਲਦੀਆਂ ਰਹੀਆਂ ਔਰ ਸਿੰਘਾਂ ਵੱਲੋਂ ਵੀ ਗੋਲੀਆਂ ਪਹਾੜੀਆਂ ਨੂੰ ਵੱਜਦੀਆਂ ਰਹੀਆਂ।
ਹੋਤ ਪ੍ਰਾਤ ਪੁਨ ਵੱਜੇ ਨਗਾਰੇ,
ਜਦੋਂ ਸਵੇਰ ਦਾ ਸਮਾਂ ਹੋਇਆ ਹੈ ਤਾਂ ਫਿਰ ਸਿੰਘਾਂ ਨੇ ਦੁਸ਼ਮਣ ਵੱਲ ਚੜ੍ਹਾਈ ਕਰਨ ਵਾਸਤੇ ਨਗਾਰਿਆਂ 'ਤੇ ਚੋਟਾਂ ਲਗਾ ਦਿੱਤੀਆਂ।
ਢੋਲਨ ਪਰ ਡੰਕੇ ਗਨ ਮਾਰੇ,
ਅਤੇ ਢੋਲਾਂ ਨਗਾਰਿਆਂ 'ਤੇ ਡੰਕੇ ਚੋਬਾਂ ਵਜਾ ਦਿੱਤੀਆਂ।
ਨੌਬਤ ਬਜਤ ਅਨੰਦਪੁਰ ਭਾਵਤ,
ਸ੍ਰੀ ਅਨੰਦਪੁਰ ਸਾਹਿਬ ਵਿੱਚ ਨੌਬਤ ਵੱਜਦੀ ਆ, ਸੁੰਦਰ ਸਾਜ ਜੋ ਵੱਜਦੇ ਹਨ ਜੋ ਬਹੁਤ ਸੋਭਦੇ ਆ, ਖੁਸ਼ੀਆਂ ਜਿਸ ਦੁਆਰਾ ਜਾਣੋ ਕਿ ਪ੍ਰਗਟ ਹੁੰਦੀਆਂ।
ਸੂਰਨ ਕੈ ਉਤਸਾਹ ਵਧਾਵਤ,
ਜਿੰਨਾ ਮਾਰੂ ਵਾਜਿਆਂ ਜੰਗੀ ਸਾਜਾਂ ਦੀ ਆਵਾਜ਼ ਸੁਣ ਸੁਣ ਕੇ ਯੋਧਿਆਂ ਸੂਰਬੀਰਾਂ ਦਿਆਂ ਮਨਾਂ ਦੇ ਵਿੱਚ ਯੁੱਧ ਕਰਨ ਦਾ ਬੜਾ ਹੀ ਵੀਰ ਰਸ ਅਤੇ ਉਤਸ਼ਾਹ ਵੱਧਦਾ ਹੈ।
ਭਰ ਭਰ ਫੂਕਨ ਸੰਖ ਬਜਾਏ,
ਅਤੇ ਇਸੇ ਤਰ੍ਹਾਂ ਜੋ ਸੰਖ ਹਨ ਇਹ ਵੀ ਮੂੰਹਾਂ ਨਾਲ ਫੂਕ ਭਰ ਭਰ ਕੇ ਵਜਾਏ ਆ।
ਦੋਹਾਂ ਦਿਸ਼ ਆਪਣੇ ਵਿਖੇ ਸੁਣਾਏ,
ਅਤੇ ਦੋਹਾਂ ਪਾਸਿਆਂ ਵਿੱਚ ਜਿਹੜੀਆਂ ਪਹਾੜੀਆਂ ਦੀਆਂ ਫੌਜਾਂ ਨੇ ਉਹਨਾਂ ਵਿੱਚ ਵੀ ਢੋਲ ਸਾਜ ਆਦਿਕ ਵਜਾਏ ਗਏ ਆ, ਔਰ ਸਿੰਘਾਂ ਦੀਆਂ ਫੌਜਾਂ ਵਿੱਚ ਵੀ ਨਗਾਰੇ ਵਜਾ ਕੇ ਸੂਰਮਿਆਂ ਨੂੰ ਸੁਣਾਏ।
ਡਫ ਸ਼ਹਿਨਾਏ ਵਜੈ ਕਰਨਾਈ,
ਅਤੇ ਡਫ ਆਦਿਕ ਡਫਲੀਆਂ ਵੱਜਦੀਆਂ, ਸ਼ਹਿਨਾਈਆਂ ਤੁਰਰੀਆਂ ਕਰਨਾਈਆਂ, ਸੋ ਹੋਰ ਤੂਤੀਆਂ ਆਦਿਕ ਜੋ ਛੋਟੇ ਸਾਜ ਹੈ ਉਹ ਵੀ ਵੱਜਦੇ ਹਨ।
ਡੰਕ ਘਰਾਵਲ ਪਰ ਠਣਕਾਈ,
ਅਤੇ ਕੜਿਆਲਾਂ ਦੇ ਉੱਤੇ ਵੀ ਡੰਕੇ ਵਜਾਏ ਆ, ਚੋਟਾਂ ਲਗਾਈਆਂ।
ਆਸਾ ਵਾਰ ਰਬਾਬੀ ਗਾਵੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਲੱਖਣ ਜੋ ਮਰਿਆਦਾ ਹੈ, ਭਾਵੇਂ ਕਿ ਯੁੱਧ ਜੰਗ ਦਾ ਵੀ ਸਮਾਂ ਹੈ ਤਾਂ ਵੀ ਸਤਿਗੁਰੂ ਜੀ ਦੇ ਹਜ਼ੂਰ ਆਸਾ ਦੀ ਵਾਰ ਦਾ ਕੀਰਤਨ ਰਬਾਬੀ ਸਿੱਖ ਗਾਇਨ ਕਰਕੇ ਸੁਣਾਉਂਦੇ ਆ।
ਰਾਗ ਰਾਗਨੀ ਤਾਨ ਵਸਾਵੈ,
ਰਾਗ ਰਾਗਣੀਆਂ ਵਿੱਚ ਤਾਨਾਂ ਵਿੱਚ ਵਸਾ ਕੇ ਮਿਲਾ ਕੇ।
ਹਿੰਦ ਧਰਮ ਕੋ ਗੁਰੂ ਅਲੰਬ,
ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਧਰਮ ਦਾ ਵੀ ਆਸਰਾ ਰੂਪ ਹੈ, ਕਿਉਂਕਿ ਹਿੰਦੂ ਧਰਮ ਦੀ ਲਾਜ ਸਤਿਗੁਰੂ ਜੀ ਨੇ ਰੱਖੀ ਰਖਵਾਈ ਹੈ। ਆਪ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ 9 ਕੁ ਸਾਲ ਦੀ ਅਵਸਥਾ ਵਿੱਚ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਸ਼ਮੀਰੀ ਪੰਡਿਤਾਂ ਦੇ ਆਉਣ 'ਤੇ ਉਹਨਾਂ ਵੱਲੋਂ ਬੇਨਤੀਆਂ ਕਰਨ 'ਤੇ ਸਤਿਗੁਰੂ ਜੀ ਨੇ ਆਪ ਕਹਿ ਕੇ ਹਿੰਦੂਆਂ ਦੀ ਰਾਖੀ ਵਾਸਤੇ ਉਹਨਾਂ ਦੀ ਲਾਜ ਰਖਾਉਣ ਲਈ ਆਪਣੇ ਪਿਤਾ ਗੁਰੂ ਜੀ ਨੂੰ ਤੋਰਿਆ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ਹੀਦੀ ਪਾਉਣ ਵਾਸਤੇ। ਸੋ ਇਸ ਕਰਕੇ ਹਿੰਦੂਆਂ ਦਾ ਵੀ ਆਸਰਾ ਰੂਪ ਹੈ ਸਤਿਗੁਰੂ ਜੀ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ।
ਦੁਆਰੇ ਮੰਗਲ ਹੋਤ ਕਦੰਬ,
ਸਤਿਗੁਰਾਂ ਦੇ ਦੁਆਰੇ 'ਤੇ ਬਹੁਤ ਸਾਰੇ ਮੰਗਲ ਖੁਸ਼ੀਆਂ ਪ੍ਰਗਟ ਹੁੰਦੀਆਂ।
ਪਰੇ ਭੋਗ ਗੁਰ ਫਤਿਹ ਬੁਲਾਵੈ,
ਤੇ ਜਦੋਂ ਆਸਾ ਦੀ ਵਾਰ ਦਾ ਭੋਗ ਪੈਂਦਾ ਹੈ ਤਾਂ ਫਿਰ ਗੁਰੂ ਮਹਾਰਾਜ ਸਾਹਿਬ ਦੀ ਬਖਸ਼ੀ ਫਤਿਹ ਦਾ ਉਚਾਰਨ ਗੱਜ ਕੇ ਸਿੰਘ ਕਰਦੇ ਹਨ।
ਸੌ ਚਸ਼ਨਾਨਹਿ ਧਿਆਨ ਲਗਾਵੈ,
ਤੇ ਜਿਨ੍ਹਾਂ ਨੇ ਆਰਾਮ ਕਰ ਲਿਆ ਸਵਚਾਚਾਰ ਇਸ਼ਨਾਨ ਕਰਕੇ ਉਹ ਫਿਰ ਸਿਮਰਨ ਭਜਨ ਕਰਨ ਵਾਸਤੇ ਧਿਆਨ ਪ੍ਰਾਣ ਹੋ ਕੇ ਬੈਠ ਜਾਂਦੇ ਆ।
ਸਤ ਨਾਮ ਕੋ ਸਿਮਰਨ ਕਰੈ,
ਤੇ ਸੱਚੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਬੈਠ ਕੇ ਕਰਦੇ ਹਨ।
ਬ੍ਰਿੰਦ ਖਾਲਸਾ ਗੁਰਮਤਿ ਧਰੈ,
ਬਹੁਤਾ ਜੋ ਗੁਰੂ ਕਾ ਖਾਲਸਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਤ ਸਿੱਖਿਆ ਧਾਰਨ ਕਰਕੇ ਚੱਲਦਾ ਹੈ।
ਆਦਿ ਸੁਖਮਨੀ ਪਠ ਪਠ ਬਾਣੀ,
ਜਿਨ੍ਹਾਂ ਨੇ ਗੁਰਮਤਿ ਧਾਰਨ ਕੀਤੀ ਆ ਉਹ ਸ੍ਰੀ ਜਪਜੀ ਸਾਹਿਬ ਔਰ ਸੁਖਮਨੀ ਸਾਹਿਬ ਆਦਿਕ ਬਾਣੀਆਂ ਦਾ ਪਾਠ ਕਰਦੇ ਹਨ।
ਧੁਨ ਉੱਚੀ ਤੇ ਕਰਹਿ ਬਖਾਨੀ,
ਇਹ ਉੱਚੀ ਆਵਾਜ਼ ਵਿੱਚ ਪਾਠ ਪੜ੍ਹ ਕੇ ਹੋਰਾਂ ਨੂੰ ਵੀ ਸੁਣਾਉਂਦੇ ਆ।
ਕਰ ਕੰਗਾ ਗਹਿ ਕੇਸ ਸੁਵਾਰੈ,
ਤੇ ਇਸੇ ਪ੍ਰਕਾਰ ਕਈ ਸਿੰਘ ਜਦੋਂ ਤਿਆਰ ਹੁੰਦੇ ਆ ਇਸ ਵੇਲੇ ਜੋ ਕੇਸਾਂ ਨੂੰ ਪਕੜ ਕਰਕੇ ਕੇਸੀ ਕੰਘਾ ਕਰਕੇ ਕੇਸਾਂ ਨੂੰ ਸੰਵਾਰਦੇ ਸੰਭਾਲਦੇ ਹਨ ਸੁਧਾਰਦੇ ਹਨ।
ਚੁਣ ਚੁਣ ਪਾਗ ਸੀਸ ਪਰ ਧਾਰੈ,
ਚੁਣ ਚੁਣ ਕੇ ਆਪਣਿਆਂ ਸਿਰਾਂ ਉੱਪਰ ਸੁੰਦਰ ਦਸਤਾਰਾਂ ਸਜਾਉਂਦੇ ਹਨ।
ਸੁਧੀ ਸ਼ਮਸ਼ ਕਰਤ ਮੁਛ ਬੰਕੀ,
ਇਸੇ ਪ੍ਰਕਾਰ ਦਾੜੇ ਸਿੱਧੇ ਰੱਖਦੇ ਆ ਔਰ ਮਛਹਿਰੇ ਸਵਾਰ ਕਰਕੇ ਜੋ ਮੋੜਦੇ ਹਨ।
ਰਹਿਤ ਸਹਿਤ ਹੋਇ ਮਹਿਤ ਨਿਸ਼ੰਕੀ,
ਤੇ ਵੱਡੇ ਇਹ ਨਿਸ਼ੰਕੀ ਹਨ ਸਿੰਘ ਜਿਹੜੇ ਕਿ ਨਿਰਭੈ ਹਨ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਰਹਿਤ ਮਰਿਆਦਾ ਦੇ ਸਹਿਤ ਰਹਿਣ ਵਾਲੇ ਹਨ।
ਰਣ ਪ੍ਰਿਯ ਆਯੁਧ ਰੱਖ ਹੈ ਪਾਸ,
ਤੇ ਜੰਗ ਦੇ ਪ੍ਰੇਮੀ ਹੋ ਕੇ ਹਰ ਵੇਲੇ ਸ਼ਸਤਰਾਂ ਨੂੰ ਆਪਣੇ ਪਾਸ ਰੱਖਦੇ ਆ ਕਿ ਸ਼ਸਤਰ ਦਾ ਕਦੇ ਵੀ ਵਿਸਾਹ ਨਹੀਂ ਕਰਦੇ, ਸ਼ਸਤਰ ਨੂੰ ਆਪਣੇ ਸਰੀਰ ਤੋਂ ਕਦੇ ਵੀ ਦੂਰ ਨਹੀਂ ਕਰਦੇ।
ਸਿਮਰ ਹੈ ਸਤ ਨਾਮ ਵਿਸਵਾਸ,
ਤੇ ਆਪਣੇ ਹਿਰਦੇ ਵਿੱਚ ਸੱਚੇ ਵਾਹਿਗੁਰੂ ਦੇ ਨਾਮ ਦੇ ਜਪਣ ਦਾ ਲਾਹਾ ਪ੍ਰਾਪਤ ਹੋਣ ਦਾ ਭਰੋਸਾ ਧਾਰਦਿਆਂ ਹੋਇਆ ਨਾਮ ਨੂੰ ਸਿਮਰਦੇ ਆ।
ਨਿਸਾ ਮੋਰਚਨ ਜਿਨਹੋ ਬਿਤਾਈ,
ਜਿਨ੍ਹਾਂ ਸਿੰਘਾਂ ਨੇ ਇਸ ਤਰ੍ਹਾਂ ਖਾਲਸਾ ਜੀ ਜੋ ਰਾਤ ਮੋਰਚਿਆਂ ਵਿੱਚ ਪਹਿਰੇ ਦਿੰਦਿਆਂ ਹੋਇਆ ਬਿਤਾ ਦਿੱਤੀ।
ਤਿੰਨ ਢਿੱਗ ਜਾਏ ਸੋ ਦੇਹ ਉਠਾਈ,
ਤਿਆਰ ਮਰ ਤਿਆਰ ਹੋ ਕੇ ਆਪ ਹੀ ਸਿੰਘ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਮੋਰਚਿਆਂ ਵਿੱਚ ਉਹਨਾਂ ਦੇ ਪਾਸ ਪਹੁੰਚਦੇ ਆ ਅਤੇ ਉਹਨਾਂ ਨੂੰ ਪਹਿਰਿਆਂ ਤੋਂ ਮੋਰਚਿਆਂ ਵਿੱਚੋਂ ਉਠਾ ਦਿੰਦੇ ਆ ਅਤੇ ਆਪ ਉੱਥੇ ਪਹਿਰੇ ਦੇਣ ਲੱਗ ਪੈਂਦੇ ਨੇ।
ਥਿਰੇ ਆਪ ਹੋਇ ਕੈ ਸਬਧਾਨਾ,
ਅਤੇ ਉੱਥੇ ਫਿਰ ਆਪ ਸਾਵਧਾਨ ਹੋ ਕੇ ਟਿਕ ਗਏ, ਠਹਿਰ ਗਏ, ਮੋਰਚਿਆਂ ਵਿੱਚ ਡਟ ਗਏ।
ਸੋ ਉਠ ਕਰ ਹੈ ਸੋ ਚਸ਼ਨਾਨਾ,
ਜਿਹੜੇ ਮੋਰਚਿਆਂ ਵਿੱਚ ਬੈਠੇ ਰਹੇ ਆ ਪਹਿਰੇ ਦਿੰਦੇ ਰਹੇ ਆ ਉਹ ਮੋਰਚਿਆਂ ਤੋਂ ਉੱਠ ਕੇ ਫਿਰ ਸੋਚਾ ਚਾਰ ਇਸ਼ਨਾਨ ਸੋਧ ਦੇ।
ਸਤਿਗੁਰ ਕੋ ਪੁਨ ਦਰਸ ਹੈ ਜਾਈ,
ਤੇ ਸੋਚਾਚਾਰ ਇਸ਼ਨਾਨ ਕਰਕੇ ਤਿਆਰ ਹੋ ਕੇ ਫਿਰ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਾ ਕੇ ਦਰਸ਼ਨ ਕਰਦੇ।
ਕਰਹਿ ਸੁਨਾਵਨ ਬਾਤ ਲੜਾਈ,
ਤੇ ਫਿਰ ਜਿਵੇਂ ਮੋਰਚਿਆਂ ਵਿੱਚ ਡਟੇ ਰਹੇ ਸਨ ਔਰ ਜਿਵੇਂ ਜੰਗ ਯੁੱਧ ਕਰਦੇ ਰਹੇ ਹੈ ਉਹ ਵਾਰਤਾ ਸਭ ਸਤਿਗੁਰੂ ਜੀ ਨੂੰ ਸੁਣਾਉਂਦੇ ਆਣ ਕੇ।
ਕਿਸੂ ਦੇਸ਼ ਤੇ ਸੁਣ ਸੁਣ ਆਵੈ,
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਹੋਰ ਵੀ ਕਈ ਦੇਸ਼ਾਂ ਤੋਂ ਜੋ ਸਿੰਘ ਜੋ ਸੂਰਬੀਰਤਾ ਵਾਲੇ ਹਨ ਉਹ ਸੁਣ ਸੁਣ ਕੇ ਆਉਂਦੇ ਆ ਕਿ ਹੁਣ ਸਾਡਾ ਇਹ ਫਰਜ਼ ਬਣਦਾ ਆ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪਹਾੜੀ ਰਾਜਿਆਂ ਨੇ ਫੌਜਾਂ ਸਮੇਤ ਘੇਰਾ ਪਾਇਆ ਹੋਇਆ, ਸਤਿਗੁਰਾਂ ਦੇ ਪਾਸ ਪਹੁੰਚਣਾ ਚਾਹੀਦਾ ਆ। ਹੁਣ ਮੌਕਾ ਹੈ ਸਾਥ ਨਿਭਾਉਣ ਦਾ ਔਰ ਸਤਿਗੁਰਾਂ ਦਾ ਬਚਨ ਮੰਨ ਕੇ ਆਗਿਆ ਅਨੁਸਾਰ ਚੱਲ ਕੇ ਸਤਿਗੁਰਾਂ ਵੱਲੋਂ ਪਹਾੜੀ ਫੌਜਾਂ ਦੇ ਨਾਲ ਲੜ ਕੇ ਜੂਝਣ ਦਾ ਸ਼ਹੀਦ ਹੋਣ ਦਾ ਸਮਾਂ ਹੈ, ਜਾਣਾ ਚਾਹੀਦਾ। ਇਹ ਜਿਨ੍ਹਾਂ ਨੇ ਆਪਣਾ ਫਰਜ਼ ਸਮਝਿਆ ਹੈ ਉਹ ਚੱਲ ਚੱਲ ਕੇ ਆਉਂਦੇ ਸਤਿਗੁਰਾਂ ਕੋਲ।
ਮਿਲੈ ਸਿੰਘ ਇੱਕ ਥਲ ਹੋਏ ਜਾਵੈ,
ਤੇ ਮਿਲਦੇ ਹਨ ਇਕੱਠੇ ਹੁੰਦੇ ਆ ਸਿੰਘ। ਸੋ ਜਿਹੜੇ ਕਾਇਰ ਹੈ ਉਹਨਾਂ ਤਾਂ ਕੀ ਇਕੱਤਰ ਹੋਣਾ ਆ, ਜਿਹੜੇ ਸਿੰਘ ਸੂਰਮੇ ਹਨ ਅੰਮ੍ਰਿਤਧਾਰੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਔਰ ਸਾਧ ਸੰਗਤ ਪ੍ਰਣ ਕੀਤਾ ਹੋਇਆ, ਸਿਰ ਭੇਟਾ ਕੀਤੇ ਹੋਏ ਆ, ਕਿਉਂਕਿ ਜਦੋਂ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਖਸ਼ਿਸ਼ ਕੀਤੀ ਜਾਂਦੀ ਹੈ ਉਸ ਵੇਲੇ ਪ੍ਰਣ ਕਰਾਇਆ ਜਾਂਦਾ ਆ ਕਿ ਸੀਸ ਅੱਜ ਤੋਂ ਸ੍ਰੀ ਗੁਰੂ ਮਹਾਰਾਜ ਸਾਹਿਬ ਨੂੰ ਭੇਟਾ ਕਰੋ। ਜੇ ਸਿਰ ਅਰਪਣ ਕਰਦੇ ਹੋ ਅੰਮ੍ਰਿਤ ਛਕ ਲਓ, ਜੇ ਪ੍ਰਣ ਕਰਦੇ ਹੋ ਅੱਜ ਤੋਂ ਸੀਸ ਗੁਰੂ ਕਾ ਸਮਝਣਾ ਆ। ਤੇ ਜੇ ਅੱਜ ਤੋਂ ਬਾਅਦ ਵੀ ਹੋਰ ਕਦੇ ਕਿਸੇ ਦੇ ਅੱਗੇ ਸਿਰ ਝੁਕਾਉਣਾ, ਕਦੇ ਕਿਸੇ ਅੱਗੇ ਜਾਂ ਸਿਰ ਨੂੰ ਆਪਣਾ ਸਮਝਣਾ ਆ, ਤਾਂ ਇੱਥੇ ਅੰਮ੍ਰਿਤ ਨਹੀਂ ਤੁਸੀਂ ਛਕ ਸਕਦੇ। ਇਹ ਪ੍ਰਣ ਕਰਵਾਇਆ ਜਾਂਦਾ ਹੈ ਕਿ ਸੀਸ ਅੱਜ ਤੋਂ ਭੇਟਾ ਕਰੋ ਗੁਰੂ ਚਰਨਾਂ ਵਿੱਚ। ਜਿਹੜੀ ਗੱਲ ਨੂੰ, ਇਸ ਬਚਨ ਨੂੰ ਸੁਣ ਕੇ ਜਿਹੜੇ ਕਾਇਰ ਅਤੇ ਨਾਸਤਿਕ ਲੋਕ ਹਨ ਪੰਥ ਵਿਰੋਧੀ, ਉਹ ਬੜਾ ਸੜਦੇ ਬਲਦੇ ਮੱਚਦੇ ਭੁੜਕਦੇ ਨੇ ਕਿ ਇਹ ਕਿਉਂ ਬਚਨ ਕਰਦੇ ਆ ਕਿ ਸੀਸ ਭੇਟਾ ਕਰੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਸੋ ਉਹਨਾਂ ਨੂੰ ਗੁਰਮਤ ਦਾ ਪਤਾ ਨਹੀਂ ਹੈ, ਅਣਜਾਣਪੁਣੇ ਵਿੱਚ ਮੂਰਖਤਾ ਨਾਲ ਵਿਰੋਧ ਕਰਦੇ ਹਨ ਗੁਰਮਤ ਦੇ। ਜੇ ਕੋਈ ਐਸੇ ਬਚਨ ਗੁਰੂ ਕਾ ਸਿੰਘ ਸੰਗਤਾਂ ਨੂੰ ਸੁਣਾਉਂਦਾ ਹੈ ਕਿ ਜੇ ਖਾਲਸੇ ਸੱਜਣਾ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ, ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਤੁਹਾਨੂੰ ਆਪਣਾ ਸਿਰ ਅਰਪਣਾ ਪਵੇਗਾ। ਇਸ ਤਰ੍ਹਾਂ ਜਿਨ੍ਹਾਂ ਨੇ ਸਿਰ ਅਰਪ ਕੇ ਪ੍ਰਣ ਕੀਤੇ ਹੋਏ ਹੈ ਸਤਿਗੁਰਾਂ ਤੋਂ ਜਾਨਾਂ ਵਾਰਨ ਦੇ, ਸੀਸ ਕੁਰਬਾਨ ਕਰਨ ਦੇ, ਉਹ ਸਿੰਘ ਇਕੱਠੇ ਹੋ ਕੇ ਮਿਲ ਕੇ ਆਉਂਦੇ ਸਤਿਗੁਰਾਂ ਹਜ਼ੂਰ।
ਲੈ ਸਿੱਕਾ ਬਾਰੂਦ ਬਡੇਰੀ,
ਇਹ ਸਿੱਕਾ ਬਾਰੂਦ ਬਹੁਤ ਸਾਰਾ ਲੈ ਕਰਕੇ ਆਉਂਦੇ ਹਨ, ਤਿਆਰੀ ਕਰਕੇ ਹੀ।
ਖਾਨ ਹੇਤ ਲੈ ਰਸਤ ਕਨੇਹਰੀ,
ਇਹ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਰਸਦਾਂ ਬਸਤਾਂ ਵੀ ਇਕੱਤਰ ਕਰਕੇ ਲਿਆਉਂਦੇ ਹਨ।
ਕਰਹਿ ਤਿਆਰ ਸੁਧ ਦੇ ਪਹੁੰਚਾਈ,
ਤੇ ਜਦੋਂ ਤਿਆਰੀ ਕਰਕੇ ਆਉਂਦੇ ਆ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ, ਫਿਰ ਆਪਣੇ ਆਉਣ ਦੀ ਖਬਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਭੇਜ ਦਿੰਦੇ ਹਨ।
ਨਿਕਸ ਖਾਲਸਾ ਪੁਰ ਸਮੁਦਾਈ,
ਤੇ ਸਭ ਗੁਰੂ ਕਾ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਨਿਕਲ ਕਰਕੇ ਫਿਰ ਉਹਨਾਂ ਸਿੰਘਾਂ ਦੇ ਪਾਸ ਗੋਲੀਆਂ ਬਾਰੂਦ ਸਿੱਕਾ ਰਸਦਾਂ ਬਸਤਾਂ ਆਦਿਕ ਲੈਣ ਵਾਸਤੇ ਪਹੁੰਚਦਾ।
ਤਿੰਨ ਆਗਾ ਲੈ ਕਰ ਬਹੁ ਲਰੈ,
ਤੇ ਇਸ ਪ੍ਰਕਾਰ ਉੱਥੋਂ ਜਦੋਂ ਚੱਲ ਕੇ ਜਾਂਦੇ, ਕਿਉਂਕਿ ਪਹਾੜੀਆਂ ਨੇ ਇਹ ਧਾਰਨ ਕੀਤਾ ਹੋਇਆ ਖਿਆਲ ਕਿ ਅਸੀਂ ਕਿਸੇ ਨੂੰ ਨਾ ਅੰਦਰ ਵੜਨ ਦੇਣਾ ਆ ਅਤੇ ਨਾ ਹੀ ਅੰਦਰੋਂ ਬਾਹਰ ਨਿਕਲਣ ਦੇਣਾ ਹੈ। ਸਿੰਘ ਫਿਰ ਜਦੋਂ ਇਕੱਤਰ ਹੋ ਕੇ ਬਾਹਰ ਨੂੰ ਜਾਂਦੇ ਆ, ਤਾਂ ਜਿਹੜੇ ਅੱਗੋਂ ਅੜਦੇ ਹਨ ਪਹਾੜੀਏ, ਉਹਨਾਂ ਨਾਲ ਸਿੰਘ ਲੜਦੇ ਹਨ।
ਮਾਰਨ ਕਰਹਿ ਅਗਰ ਜੋ ਅਰੈ,
ਜਿਹੜਾ ਵੀ ਅੱਗੇ ਆਣ ਕੇ ਅੜਦਾ ਆ ਉਸ ਦਾ ਮੂੰਹ ਭੰਨਦੇ ਹਨ ਮਾਰ ਮਾਰ ਕੇ ਸ਼ਸਤਰ।
ਭੀਮ ਚੰਦ ਨਿਰਪ ਬ੍ਰਿੰਦ ਉਪਾਏ,
ਤੇ ਇਸ ਪ੍ਰਕਾਰ ਜਿਹੜਾ ਕਹਿਲੂਰੀਆ ਰਾਜਾ ਪਹਾੜੀਆ ਭੀਮ ਚੰਦ ਆ, ਤੇ ਆਪਣੇ ਬਹੁਤੇ ਉਹ ਉਪਾਅ ਯਤਨ ਕਰਦਾ ਆ।
ਰਹੇ ਵਿਚਾਰਤ ਬਸ ਨਾ ਬਸਾਏ,
ਯਤਨ ਕਰਦਾ ਰਹਿੰਦਾ ਆ, ਵਿਚਾਰਦਾ ਰਹਿੰਦਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਇੱਥੇ ਅੰਦਰ ਹੀ ਅਨੰਦਪੁਰ ਸਾਹਿਬ ਦੇ ਵਿੱਚ ਸਿੰਘਾਂ ਨੂੰ ਰੱਖਿਆ ਜਾਏ, ਨਾ ਬਾਹਰ ਨਿਕਲ ਸਕਣ ਕੋਈ ਅਤੇ ਨਾ ਹੀ ਬਾਹਰੋਂ ਕੋਈ ਅੰਦਰ ਆ ਸਕਣ।
ਚਾਹੋਂ ਦਿਸ਼ ਕਰਹਿ ਅਧਿਕ ਤਕਰਾਈ,
ਅਤੇ ਐਸਾ ਖਿਆਲ ਕਰਦਾ ਹੈ ਪਰ ਭੀਮ ਚੰਦ ਕਹਿਲੂਰੀਏ ਦਾ ਕੋਈ ਵੱਸ ਨਹੀਂ ਚੱਲਦਾ ਸਿੰਘਾਂ 'ਤੇ। ਚਾਰੇ ਤਰਫਾਂ ਤੋਂ ਬਹੁਤ ਸਾਰੀ ਤਕੜਾਈ ਕਰਾ ਕੇ ਰਖਾਉਂਦਾ ਹੈ।
ਰਹੋ ਸੁਚੇਤ ਪ੍ਰਵੇਸ਼ ਨਾ ਜਾਈ,
ਤੇ ਭੀਮ ਚੰਦ ਕਹਿਲੂਰੀਆ ਕਹਿੰਦਾ ਬਾਕੀ ਦੇ ਪਹਾੜੀ ਰਾਜਿਆਂ ਨੂੰ ਸਮਝਾਉਂਦਾ ਆ ਕਿ ਆਪਣੀਆਂ ਆਪਣੀਆਂ ਫੌਜਾਂ ਨੂੰ ਸਮਝਾਓ ਕਿ ਸਿੰਘ ਬਾਹਰ ਨਾ ਨਿਕਲ ਸਕਣ ਅਤੇ ਬਾਹਰੋਂ ਜੋ ਅੰਦਰ ਆਉਣਾ ਚਾਹੁੰਦੇ ਆ ਉਹ ਅੰਦਰ ਨਾ ਆ ਵੜ ਸਕਣ।
ਦੋਏ ਸੈ ਕਬਹੋ ਤੀਨ ਸੈ ਚੜ੍ਹੈ,
ਅਤੇ ਇਸ ਪ੍ਰਕਾਰ ਫਿਰ ਕਹਿੰਦਾ ਆ ਕਿ ਕਦੇ 200 ਦੀ ਗਿਣਤੀ ਵਿੱਚ ਸਿੰਘ ਅੰਦਰੋਂ ਬਾਹਰ ਆਉਂਦੇ ਆ, ਚੜ੍ਹ ਕਰਕੇ ਵਿਚਰਦੇ ਹਨ, ਡਟ ਕੇ ਆਣ ਕੇ ਲੜਦੇ ਆ।
ਦੇਹੋ ਤਿਲਾਵਾ ਦ੍ਰਿੜਤਾ ਵਧੈ,
ਅਤੇ ਦ੍ਰਿੜਤਾ ਨਾਲ ਜੋ ਬਹੁਤੇ ਜਿਹੜੇ ਅੱਗੇ ਵੱਧਦੇ ਆ ਅਤੇ ਉਹਨਾਂ ਉੱਪਰ ਪਹਿਰੇ ਲਗਾ ਦਿਓ। ਆਪੋ ਆਪਣੀਆਂ ਫੌਜਾਂ ਦੀ ਗਸ਼ਤ ਇਸ ਪ੍ਰਕਾਰ ਕਰਨੀ ਹੈ, ਬਾਹਰ ਫਿਰਦੇ ਰਹਿਣਾ ਤਿਆਰ ਹੋ ਕੇ, ਕਿ ਸਿੰਘ ਜੋ ਇਕੱਠੇ ਹੋ ਕੇ ਬਾਹਰ ਨਿਕਲਦੇ ਆ ਕਿਧਰੇ ਬਾਹਰ ਵਿਚਰਨ ਵਾਸਤੇ, ਰਸਦਾਂ ਬਸਤਾਂ ਗੋਲਾ ਬਰੂਦ ਲਿਆਉਣ ਵਾਸਤੇ ਜਾਂਦੇ ਆ, ਉਹਨਾਂ ਨਾਲ ਲੜਨਾ।
ਜਬ ਹੈ ਸ਼ਰਮਤ ਹੋਏ ਸ਼ਤਰ ਸਿਧਾਵੈ,
ਅਤੇ ਇਸ ਪ੍ਰਕਾਰ ਫਿਰ ਸੋ ਆਪਣੇ ਯਤਨ ਇਹ ਕਰਦੇ ਕਰਾਉਂਦੇ ਆ, ਅਤੇ ਜਦੋਂ ਥੱਕ ਹਾਰ ਜਾਂਦੇ ਆ ਫਿਰ ਉੱਥੋਂ ਵਾਪਸ ਭੱਜ ਜਾਂਦੇ ਹਨ ਪਹਾੜੀਏ।
ਤਬ ਹੈ ਖਾਲਸਾ ਅੰਤਰ ਆਵੈ,
ਤਦੋਂ ਫਿਰ ਗੁਰੂ ਕਾ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਣ ਪ੍ਰਵੇਸ਼ ਹੁੰਦਾ ਹੈ।
ਥੱਕੇ ਲਾਏ ਬਲ ਬੁੱਧ ਕੋ ਰਾਜੇ,
ਤੇ ਪਹਾੜੀ ਰਾਜੇ ਆਪਣੇ ਬੁੱਧ ਬਲ ਨੂੰ ਲਗਾ ਕੇ ਥੱਕ ਹਾਰ ਗਏ।
ਨਹੀਂ ਵਿਗਾੜ ਸਕੈ ਗੁਰ ਕਾਜੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਾਰਜ ਵਿਗਾੜਨਾ ਚਾਹੁੰਦੇ ਆ, ਪਰ ਗੁਰੂ ਕੇ ਕਾਰਜਾਂ ਨੂੰ ਉਹ ਵਿਗਾੜ ਨਹੀਂ ਸਕੇ ਕਿਸੇ ਤਰ੍ਹਾਂ ਵੀ।
ਚਲੈ ਤੁਫੰਗ ਮੋਰਚਨ ਮਾਹੀ,
ਮੋਰਚਿਆਂ ਵਿੱਚੋਂ ਸਿੰਘ ਸੂਰਮੇ ਬੰਦੂਕਾਂ ਚਲਾਉਂਦੇ ਆ ਪਹਾੜੀਆਂ ਵੱਲ,
ਆਗੇ ਵਧਨ ਦੇ ਰਿਪ ਨਾਹੀ।
ਜਿਹੜੇ ਦੁਸ਼ਮਣ ਪਹਾੜੀਏ ਲੋਕ ਸ੍ਰੀ ਅਨੰਦਪੁਰ ਸਾਹਿਬ ਵੱਲ ਅੱਗੇ ਵਧਣਾ ਚਾਹੁੰਦੇ ਆ, ਉਹਨਾਂ ਨੂੰ ਸਿੰਘ ਅੱਗੇ ਨਹੀਂ ਵਧਣ ਦਿੰਦੇ।
ਪ੍ਰਥਮ ਥਿਰੇ ਜਹੈ ਥਾਨ ਪਹਾੜੀ,
ਜਿੱਥੇ ਪਹਿਲਾਂ ਦੇ ਟਿਕੇ ਹੋਏ ਸੀ ਪਹਾੜੀਏ ਆਣ ਕੇ ਮੋਰਚੇ ਲਗਾ ਕੇ,
ਤਹੀ ਰਹੇ ਮੋਰਚਨ ਤਾਹਰੀ,
ਉੱਥੇ ਹੀ ਮੋਰਚੇ ਲਾ ਕੇ ਉਹਨਾਂ ਨੂੰ ਟਿਕ ਕੇ ਉੱਥੇ ਹੀ ਜੋ ਰਹਿਣਾ ਪਿਆ ਹੈ ਪਛਤਾਉਂਦਿਆਂ ਝੂਰਦਿਆਂ ਹੋਇਆਂ ਕਿ ਸਾਡਾ ਕੋਈ ਵੱਸ ਨਹੀਂ ਚੱਲਦਾ ਸਿੰਘਾਂ 'ਤੇ।
ਸੀਸ ਉਕਾਸ ਹੈ ਉੱਪਰ ਜੋਏ,
ਜਿਹੜਾ ਵੀ ਕੋਈ ਆਪਣਾ ਸਿਰ ਉਤਾਹ ਉਠਾਉਂਦਾ ਆ ਪਹਾੜੀਆ ਮੋਰਚੇ ਵਿੱਚ ਬੈਠਾ ਹੋਇਆ ਆਪਣਾ ਸਿਰ ਤਾਂ ਚੁੱਕਦਾ।
ਗੁਲਕਾ ਤੇ ਫੋਰਤ ਹੈ ਸੋਏ,
ਸਿੰਘ ਗੋਲੀ ਮਾਰ ਕੇ ਉਹਦਾ ਸਿਰ ਮੂੰਹ ਬਿੰਨ ਦੇ ਭੰਨਦੇ ਹਨ।
ਜਾਂ ਤੇ ਰਹੇ ਦਬਕ ਤਰ ਨੀਚੇ,
ਇਸ ਪ੍ਰਕਾਰ ਫਿਰ ਇਹਨਾਂ ਨੇ ਪਹਾੜੀਆਂ ਜਾਣਿਆ ਕਿ ਮੋਰਚਿਆਂ ਵਿੱਚ ਬੈਠੇ ਹੋਏ ਜਦੋਂ ਅਸੀਂ ਆਪਣਾ ਧੌਣ ਉੱਚੀ ਕਰਦੇ ਹਾਂ ਰੋਡਾ ਭੋਡਾ ਜਾਂ ਸਿਰ ਉਤਾਹ ਕਰਦੇ ਹਾਂ ਉਸੇ ਵੇਲੇ ਉਹ ਗੋਲੀ ਮਾਰ ਕੇ ਭੰਨ ਦਿੰਦੇ ਆ, ਅਤੇ ਇਸ ਕਰਕੇ ਉਹਨਾਂ ਨੂੰ ਜੋ ਹੇਠਾਂ ਹੀ ਸਿਰ ਕਰਕੇ ਮੋਰਚਿਆਂ ਵਿੱਚ ਹੀ ਬਹਿ ਕੇ ਰਹਿਣਾ ਪਿਆ ਹੈ।
ਖਨਹਿ ਮੋਰਚਾ ਅਵਨੀ ਬੀਚੇ,
ਅਤੇ ਇਸ ਕਰਕੇ ਧਰਤੀ ਵਿੱਚ ਹੋਰ ਡੂੰਘਾ ਮੋਰਚਾ ਪੁੱਟਦੇ ਆ ਕਿ ਜੇਕਰ ਉਤਾਹ ਸਾਡਾ ਸਿਰ ਦਿਸਿਆ ਨਾ ਉਹਨਾਂ ਗੋਲੀ ਮਾਰ ਕੇ ਵਿੰਨ ਦੇਣਾ, ਇਸ ਲਈ ਡੂੰਘੇ ਮੋਰਚੇ ਪੁੱਟ ਲੈਂਦੇ ਆ।
ਖਾਣ ਪਾਣ ਤੇ ਸੰਕਟ ਪਾਵੈ,
ਖਾਣ ਪੀਣ ਤੋਂ ਵੀ ਬੜਾ ਦੁੱਖ ਪਾਉਂਦੇ ਕਿਉਂਕਿ ਜੇ ਬਾਹਰ ਨਿਕਲਦੇ ਆ ਜਾਣ ਵਾਸਤੇ ਖਾਣ ਪੀਣ ਜਾਣ ਲਈ ਬਾਹਰ ਨਿਕਲਣਾ ਹੋਵੇ ਤਾਂ ਫਿਰ ਵੀ ਸਿੰਘ ਵਿੰਨ ਦੇਣਗੇ ਗੋਲੀ ਮਾਰ ਕੇ, ਅਤੇ ਕਿਸੇ ਪ੍ਰਕਾਰ ਵੀ ਆਪਣੀ ਕਿਰਿਆ ਕਰਨ ਵਾਸਤੇ ਵੀ ਬਾਹਰ ਦੂਰ ਨਹੀਂ ਜਾ ਸਕਦੇ, ਬੜਾ ਦੁੱਖ ਪਾਉਂਦੇ ਆ।
ਨਹਿ ਉਕਸਹਿ ਆਵਹਿ ਨਹਿ ਜਾਵੈ,
ਅਤੇ ਉੱਠਦੇ ਨਹੀਂ ਉੱਥੋਂ ਨਿਕਲਦੇ ਨਹੀਂ ਮੋਰਚਿਓਂ ਬਾਹਰ, ਅਤੇ ਨਾ ਹੀ ਕਿਸੇ ਤਰਫ ਜਾਂਦੇ ਹੈ ਅਤੇ ਨਾ ਹੀ ਹੋਰ ਕੋਈ ਉਹਨਾਂ ਦੇ ਨੇੜੇ ਲਾਗੇ ਆਉਂਦਾ ਹੈ ਕੁਝ ਦੇਣ ਵਾਸਤੇ।
ਸਗਰੇ ਬਾਸੁਰ ਦੁੱਖ ਕੋ ਭਰੈ,
ਅਤੇ ਸਾਰਾ ਸਾਰਾ ਦਿਨ ਇਵੇਂ ਜਿਹੜੇ ਮੋਰਚਿਆਂ 'ਚ ਪਹਾੜੀ ਸਿਪਾਹੀ ਬੈਠੇ ਹੋਏ ਹੈ ਉਹ ਦੁੱਖ ਪਾਉਂਦੇ ਰਹਿੰਦੇ ਆ।
ਇਤ ਹੈ ਸਿੰਘ ਸਭ ਸੁੱਖ ਸਨ ਫਿਰੈ,
ਅਤੇ ਇੱਧਰ ਸਿੰਘਾਂ ਦੀ ਵਾਰਤਾ ਸੁਣੋ ਕਿ ਜੋ ਸਿੰਘ ਹਨ ਗੁਰੂ ਕੇ ਉਹ ਸਭ ਸੁੱਖ ਸਹਿਤ ਹੀ ਵਿਚਰਦੇ ਹਨ।
ਪੁਰ ਤੇ ਦੂਰ ਦੂਰ ਰਿਪ ਰੱਖ ਹੈ,
ਅਤੇ ਵੈਰੀਆਂ ਨੂੰ ਅਨੰਦਪੁਰ ਸਾਹਿਬ ਤੋਂ ਦੂਰ ਦੂਰ ਤੱਕ ਪਛਾੜ ਕੇ ਹੀ ਰੱਖਦੇ, ਨੇੜੇ ਨਹੀਂ ਢੁਕਣ ਦਿੰਦੇ।
ਲੜੈ ਜਾਏ ਜਬ ਹੋਏ ਅਭਿਲਖ ਹੈ,
ਜਦੋਂ ਕਿਤੇ ਇੱਛਾ ਹੋਵੇ ਕਿ ਹੁਣ ਜਿਹੜੇ ਦੁਸ਼ਮਣ ਹਨ ਉਹਨਾਂ ਨੂੰ ਕੁਝ ਸਬਕ ਸਿਖਾ ਆਈਏ ਤਾਂ ਤਿਸ ਵੇਲੇ ਫਿਰ ਸਿੰਘ ਸੂਰਮੇ ਤਿਆਰ ਬਰ ਤਿਆਰ ਹੋ ਕੇ ਉਹਨਾਂ ਨੂੰ ਮਾਰਨ ਜਾਂਦੇ ਆ।
ਹੋਤ ਮੋਰਚਨ ਵਿਖੈ ਲੜਾਈ,
ਮੋਰਚਨ ਵਿਖੈ ਮੋਰਚਿਆਂ ਦੇ ਵਿੱਚ ਇਸ ਪ੍ਰਕਾਰ ਫਿਰ ਲੜਾਈ ਮਚਾਉਂਦੇ ਹਨ ਸਿੰਘ ਆਣ ਕੇ।
ਕਬ ਕਬ ਭੇੜ ਪਰ ਹੈ ਸਮੁਦਾਈ,
ਕਦੇ ਕਦੇ ਬਹੁਤ ਸਾਰੇ ਸਿੰਘਾਂ ਨੇ ਆ ਕੇ ਉਹਨਾਂ ਨਾਲ ਯੁੱਧ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜਿਹੜੇ ਮੋਰਚਿਆਂ ਵਿੱਚ ਡਟੇ ਹੋਏ ਆ ਮਚਾਇਆ ਹੈ।
ਇੱਕ ਦਿਨ ਪਰੀ ਰਾਤ ਅੰਧੇਹਾਰੀ,
ਅਤੇ ਇੱਕ ਦਿਨ ਦੀ ਗੱਲ ਸੁਣੋ ਕਿ ਬਹੁਤ ਹਨੇਰੀ ਰਾਤ ਸੀ।
ਨਹਿ ਸੂਜਤ ਹੈ ਭੁਜਾ ਪਸਾਰੀ,
ਹੱਥ ਪਸਾਰਿਆਂ ਵੀ ਜੋ ਆਪਣਾ ਦਿਸਦਾ ਨਹੀਂ ਸੀ, ਇੰਨਾ ਗਾੜਾ ਹਨੇਰਾ ਸੀ ਉਸ ਵੇਲੇ।
ਮਿਲੇ ਸਿੰਘ ਆਪਸ ਮਹਿ ਤਬ ਹੂੰ,
ਅਤੇ ਤਦੋਂ ਆਪਸ ਵਿੱਚ ਸਿੰਘ ਮਿਲੇ ਇਕੱਠੇ ਹੋਏ ਸਲਾਹ ਕਰਨ ਲੱਗੇ।
ਮਸਲਤ ਕਰਤ ਭਏ ਇਮ ਸਭ ਹੂੰ,
ਇਸ ਤਰ੍ਹਾਂ ਸਭ ਸਿੰਘਾਂ ਨੇ ਮਿਲ ਕੇ ਸਲਾਹ ਕੀਤੀ।
ਆਜ ਮੋਰਚਨ ਕਰੀਐ ਤਾਹੀ,
ਕਹਿੰਦੇ ਕਿ ਅੱਜ ਹਨੇਰਾ ਬਹੁਤ ਹੈ ਇਸ ਕਰਕੇ ਜਿਹੜੇ ਮੋਰਚਿਆਂ ਵਿੱਚ ਪਹਾੜੀਏ ਬੈਠੇ ਹੋਏ ਨਾ ਡਟ ਕੇ, ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਇੱਥੋਂ ਇੱਧਰੋਂ ਇਕੱਤਰ ਹੋ ਕੇ ਆਪਾਂ ਧਾਵਾ ਬੋਲੀਏ ਉਹਨਾਂ ਦੇ ਉੱਤੇ।
ਕਟਾ ਕਰੋ ਸ਼ਤਰੂ ਸਮੁਦਾਈ,
ਬਹੁਤ ਸਾਰੇ ਦੁਸ਼ਮਣਾਂ ਦੇ ਕੱਟ ਵੱਢ ਮਚਾਉਣਾ ਕਰੀਏ।
ਨਹੀਂ ਤੁਫੰਗ ਹੱਥ ਮੈਂ ਲੀਜੈ,
ਅਤੇ ਆਪਣੇ ਹੱਥਾਂ ਵਿੱਚ ਬੰਦੂਕਾਂ ਲੈ ਕੇ ਨਹੀਂ ਜਾਣਾ ਅਸੀਂ ਉਹਨਾਂ ਕੋਲ।
ਫੇਟੇ ਸ਼ਸਤਰਨ ਸੰਗ ਲਰੀਜੈ,
ਜਿਹੜੇ ਫੇਟੇ ਸ਼ਸਤਰ ਨੇ ਭਾਵ ਕੇ ਘੁਮਾ ਕੇ ਵਾਰ ਕੀਤੇ ਜਾਂਦੇ ਆ, ਜਿਨ੍ਹਾਂ ਸ਼ਸਤਰਾਂ ਨਾਲ ਜੋ ਬਰਛੇ ਤੇਗਾਂ ਤਲਵਾਰਾਂ ਔਰ ਕਟਾਰਾਂ ਨੇ ਐਸੇ ਜਿਹੜੇ ਸ਼ਸਤਰ ਹੈ ਨਾ ਆਪਣੇ ਕੋਲ ਫੇਟ ਮਾਰ ਕੇ ਸੁੱਟਣ ਵਾਲੇ, ਅਤੇ ਇਹਨਾਂ ਸ਼ਸਤਰਾਂ ਨੂੰ ਹੀ ਆਪਣੇ ਪਾਸ ਅਸੀਂ ਲਿਜਾਣਾ ਆ, ਅਤੇ ਬੰਦੂਕਾਂ ਨਹੀਂ ਖੜਨੀਆਂ ਪਹਾੜੀਆਂ ਨੂੰ ਮਾਰਨ ਵਾਸਤੇ ਰਾਤ ਦੇ ਸਮੇਂ।
ਖੜਗ ਸਿਪਰ ਗਹਿ ਨੇਜੇ ਭਾਲੇ,
ਅਤੇ ਨੇਜੇ ਅਤੇ ਭਾਲੇ ਆਦਿਕ ਜੋ ਹੋਰ ਤੇਗਾਂ ਅਤੇ ਢਾਲਾਂ ਪਕੜ ਕਰਕੇ ਹੀ ਅਸੀਂ ਲਿਜਾਵਾਂਗੇ ਉਹਨਾਂ ਨੂੰ ਮਾਰਨ ਵਾਸਤੇ।
ਸ਼ਕਤੀ ਸਾਂਗ ਕਟਾਰ ਕਰਾਲੇ,
ਅਤੇ ਬਰਛੀਆਂ ਸਾਂਗਾਂ ਸਾਰੀਆਂ ਲੋਹੇ ਦੀਆਂ ਬਣੀਆਂ ਹੋਈਆਂ ਔਰ ਭਿਆਨਕ ਜਿਹੜੀਆਂ ਹਨ ਦੁਸ਼ਮਣ ਵਾਸਤੇ ਕਟਾਰਾਂ, ਇਹ ਲੈ ਕੇ ਜਾਵਾਂਗੇ ਮਾਰਨ ਲਈ।
ਪਰਹੋ ਅਚਾਨਕ ਕਰਹੋ ਘਮੰਡ,
ਇਸ ਤਰ੍ਹਾਂ ਸਿੰਘ ਸਲਾਹਾਂ ਕਰਦੇ ਆ ਕਿ ਅਚਨਚੇਤ ਹੀ ਧਾਵਾ ਬੋਲੀਏ, ਰਾਤੀ ਪਹਾੜੀਆਂ ਨੂੰ ਪਤਾ ਨਹੀਂ ਹੁਣ ਲੱਗਣਾ, ਅਤੇ ਉਹਨਾਂ ਨਾਲ ਘਮਸਾਨ ਮਚਾ ਦੇਈਏ ਜਾ ਕੇ, ਜੋ ਅਬੇਸਲੇ ਹੋ ਕੇ ਬੈਠੇ ਹੋਣਗੇ ਕਿ ਰਾਤ ਨੂੰ ਇਸ ਵੇਲੇ ਹੁਣ ਕਿਹੜਾ ਆਉਣ ਲੱਗਾ ਆ, ਐਸਾ ਖਿਆਲ ਕਰਕੇ ਜੋ ਮੋਰਚਿਆਂ ਵਿੱਚ ਬੈਠੇ ਹੋਏ ਆ।
ਖੰਡ ਖੰਡ ਕਰ ਲਰਹੋ ਪ੍ਰਚੰਡ,
ਅਤੇ ਬਹੁਤ ਤੇਜ਼ੀ ਨਾਲ ਯੁੱਧ ਕਰਕੇ ਉਹਨਾਂ ਦੇ ਟੁਕੜੇ ਟੁਕੜੇ ਕਰ ਸੁੱਟੀਏ ਜਾ ਕੇ।
ਦਇਆ ਸਿੰਘ ਜੀ ਕਹਿਓ ਸੁਣਾਏ,
ਅਤੇ ਇਸ ਪ੍ਰਕਾਰ ਜਦੋਂ ਸਿੰਘਾਂ ਨੇ ਇਹ ਬਚਨ ਆਖਿਆ ਅਤੇ ਪਿਆਰੇ ਦਇਆ ਸਿੰਘ ਜੀ ਪਾਸ ਨੇ ਇਵੇਂ ਸੁਣ ਕੇ ਸੁਣਾਉਣ ਲੱਗੇ ਨੇ ਅੱਗੋਂ ਬਚਨ।
ਗੁਰ ਕੀ ਆਇਸ ਭਈ ਨਾ ਕਾਏ,
ਅਤੇ ਕਹਿੰਦੇ ਹਨ ਭਾਈ ਦਇਆ ਸਿੰਘ ਜੀ, ਗੁਰ ਕੀ ਆਇਸ ਭਈ ਨਾ ਕਾਏ। ਸੋ ਖਾਲਸਾ ਜੀ, ਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਨਹੀਂ ਨਾ ਅਸੀਂ ਪ੍ਰਾਪਤ ਕੀਤੀ, ਸਤਿਗੁਰੂ ਜੀ ਤੋਂ ਪੁੱਛ ਲੈਣਾ ਚਾਹੀਦਾ ਕਿ ਇਸ ਵੇਲੇ ਰਾਤੀ ਅਚਨਚੇਤ ਜਾ ਕੇ ਹੱਲਾ ਕਰਨਾ ਵੀ ਹੈ ਕਿ ਨਹੀਂ। ਇਸ ਕਰਕੇ ਜਦੋਂ ਗੁਰਾਂ ਦੀ ਆਗਿਆ ਹੀ ਨਹੀਂ ਪ੍ਰਾਪਤ ਕੀਤੀ ਕੋਈ,
ਬਿਨਾਂ ਕਹੇ ਤੇ ਰਣ ਕਮਸਾਨ,
ਅਤੇ ਬਿਨਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਕਹੇ ਤੋਂ, ਜੋ ਕਮਸਾਨ ਦਾ ਰਾਤ ਸਮੇਂ ਜਾ ਕੇ ਪਹਾੜੀਆਂ ਨਾਲ ਯੁੱਧ ਮਚਾਉਣਾ ਹੈ।
ਮਿਲ ਕਰ ਕਿਮ ਚਾਹੋ ਬਲਵਾਨ,
ਬਲ ਵਾਲੇ ਸਿੰਘੋ, ਇਸ ਤਰ੍ਹਾਂ ਤੁਸੀਂ ਇਕੱਠੇ ਹੋ ਕੇ ਐਸਾ ਰਾਤੀ ਕਿਵੇਂ ਹੱਲਾ ਕਰਨਾ ਚਾਹੁੰਦੇ ਹੋ ਸਤਿਗੁਰਾਂ ਦੀ ਆਗਿਆ ਬਿਨਾਂ।
ਆਲਮ ਸਿੰਘ ਭਨਿਓ ਸਭ ਸੰਗ,
ਇਵੇਂ ਜਦੋਂ ਪਿਆਰੇ ਦਇਆ ਸਿੰਘ ਨੇ ਬਚਨ ਆਖਿਆ ਕਿ ਸਤਿਗੁਰੂ ਮਹਾਰਾਜ ਸਾਹਿਬ ਨੇ ਤਾਂ ਆਗਿਆ ਨਹੀਂ ਦਿੱਤੀ ਹੋਈ, ਪਹਿਲਾਂ ਸਤਿਗੁਰਾਂ ਤੋਂ ਆਗਿਆ ਪ੍ਰਾਪਤ ਕਰ ਲੈਂਦੇ, ਫਿਰ ਰਾਤੀ ਜਾ ਕੇ ਹੱਲਾ ਕਰੀਏ, ਤਾਂ ਸੁਣ ਕੇ ਭਾਈ ਆਲਮ ਸਿੰਘ ਜੀ ਸਭ ਨੂੰ ਸੁਣਾਉਂਦੇ ਹਨ।
ਪ੍ਰਭ ਕੋ ਆਸ਼ੈ ਕਰਬੇ ਜੰਗ,
ਕਿ ਖਾਲਸਾ ਜੀ, ਭਾਵੇਂ ਪਿਆਰੇ ਜੀ ਤੁਸੀਂ ਆਖਦੇ ਹੋ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਨਹੀਂ ਪ੍ਰਾਪਤ ਕੀਤੀ, ਪਰ ਸਾਨੂੰ ਇਹ ਬਚਨ ਸਮਝਣਾ ਚਾਹੀਦਾ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਆਸ਼ਾ ਹੈ, ਖਿਆਲ ਹੈ, ਸਿਧਾਂਤ ਹੈ, ਜੰਗ ਯੁੱਧ ਕਰਨ ਦਾ ਹੀ ਹੈ।
ਕਤਲ ਮੋਰਚਾ ਕਰੀਏ ਤਾਹੇ,
ਇਸ ਕਰਕੇ ਜਿਹੜੇ ਮੋਰਚਿਆਂ ਵਿੱਚ ਬੈਠੇ ਹੋਏ ਆ ਅਤੇ ਉਹ ਵੀ ਤਾਂ ਲੜਨ ਮਰਨ ਵਾਸਤੇ ਹੀ ਆਏ ਹਨ, ਅਤੇ ਉਹਨਾਂ ਨੇ ਵੀ ਤਿਆਰੀ ਕੀਤੀ ਹੋਈ ਆ, ਆਪਣੀ ਵੱਲੋਂ ਡਟੇ ਹੋਏ ਨੇ, ਅਤੇ ਉਹ ਕਿਹੜੇ ਸੁੱਤੇ ਪਏ ਆ ਕਿ ਜਿਹੜੇ ਘਰਾਂ 'ਚ ਬੈਠੇ ਆ ਜਿਨ੍ਹਾਂ 'ਤੇ ਹਮਲਾ ਕਰਨਾ ਜਾ ਕੇ, ਜਦੋਂ ਸਾਨੂੰ ਮਾਰਨ ਵਾਸਤੇ ਹੀ ਉਹ ਉੱਥੇ ਠਹਿਰੇ ਹੋਏ ਆ, ਅਤੇ ਇਸ ਕਰਕੇ ਉਹਨਾਂ 'ਤੇ ਧਾਵਾ ਬੋਲੀਏ, ਜਾ ਕੇ ਉਹਨਾਂ ਨੂੰ ਕਤਲ ਕਰੀਏ।
ਭੀਮ ਚੰਦ ਮੂਰਖ ਪਛਤਾਏ,
ਅਤੇ ਜਿਸ ਕਰਕੇ ਕਹਿਲੂਰੀਏ ਪਹਾੜੀ ਰਾਜ ਭੀਮ ਚੰਦ ਮੂਰਖ ਨੂੰ ਬਾਅਦ ਵਿੱਚ ਪਛਤਾਉਣਾ ਪੈ ਜਾਵੇ।
ਆਨ ਪਰ ਹੈ ਗਰ ਸ਼ਤਰ ਵਿਸਾਲਾ,
ਅਤੇ ਜਦੋਂ ਸੋ ਇਹ ਵੀ ਖਿਆਲ ਕਰ ਲਈਏ ਕਿ ਜਿਹੜਾ ਦੁਸ਼ਮਣ ਹੈ ਉਹ ਕਿਹੜਾ ਸਾਡੇ ਉੱਪਰ ਵਿਸਾਹ ਕੇ ਸਾਨੂੰ ਪੈਂਦਾ ਨਹੀਂ ਹੈ, ਜਦੋਂ ਵੱਡਾ ਦੁਸ਼ਮਣ ਬਹੁਤ ਹੀ ਵੱਡੀ ਗਿਣਤੀ ਵਿੱਚ ਆਣ ਕੇ ਸਾਡੇ ਗਲ ਪੈ ਜਾਵੇਗਾ।
ਕਿਮ ਬੂਜਨ ਗੁਰ ਹੋਏ ਤੇ ਸਕਾਲਾ,
ਇਸ ਵੇਲੇ ਸਤਿਗੁਰਾਂ ਨੂੰ ਪੁੱਛ ਕੇ ਲੜਾਂਗੇ, ਕਿ ਸਤਿਗੁਰੂ ਮਹਾਰਾਜ ਸਾਹਿਬ ਨੂੰ ਹਾਲੇ ਪੁੱਛਿਆ ਨਹੀਂ ਹੈ ਕਿ ਉਹਨਾਂ ਤੋਂ ਉਹਨਾਂ ਦੇ ਆਉਣ 'ਤੇ ਜਦੋਂ ਟੁੱਟ ਕੇ ਆਣ ਕੇ ਪੈ ਜਾਣਗੇ ਇਕੱਠੇ ਹੋ ਕੇ, ਤਾਂ ਉਹਨਾਂ ਤੋਂ ਮਾਰ ਖਾਣੀ ਹੈ। ਪਹਿਲਾਂ ਸਤਿਗੁਰੂ ਜੀ ਨੂੰ ਪੁੱਛਣ ਵਾਸਤੇ ਜਾਣਾ ਆ ਕਿ ਸਤਿਗੁਰੂ ਜੀ ਆਗਿਆ ਦਿਓ ਇਹਨਾਂ ਨਾਲ ਲੜੀਏ ਕਿ ਨਾ ਲੜੀਏ, ਇਸ ਕਰਕੇ ਐਸੀ ਆਗਿਆ ਦੀ ਉਡੀਕ ਨਾ ਕਰੀਏ।
ਸੁਖ ਪ੍ਰਿਅੰਕ ਪਰ ਹੋਏ ਪ੍ਰਭ ਥੇਰੇ,
ਅਤੇ ਇਸ ਪ੍ਰਕਾਰ ਜੋ ਭਾਈ ਆਲਮ ਸਿੰਘ ਜੀ ਕਹਿ ਰਹੇ ਹਨ ਕਿ ਖਾਲਸਾ ਜੀ, ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਖ ਦੇ ਸਹਿਤ ਪਲੰਘੇ ਉੱਪਰ ਬਿਰਾਜੇ ਹੋਏ ਨੇ,
ਅਬ ਤਿਨ ਕੋ ਨਾ ਬੂਝਬੇ ਕਰੈ,
ਅਤੇ ਹੁਣ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਕੇ ਜੰਗ ਯੁੱਧ ਕਰਨ ਦਾ ਸਮਾਂ ਨਹੀਂ ਹੈ।
ਦਇਆ ਸਿੰਘ ਗੁਰ ਕੇ ਸਿੱਖ ਪਹਰੇ,
ਅਤੇ ਇਹ ਪਿਆਰੇ ਦਇਆ ਸਿੰਘ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਮਹਾਨ ਸਿੱਖ ਹਨ।
ਇਨਤੇ ਆਗਿਆ ਲੈ ਹੋ ਸੁਖਾਰੇ,
ਤੇ ਸੁਖ ਦੇ ਸਹਿਤ ਇਹਨਾਂ ਕੋਲੋਂ ਹੀ ਆਗਿਆ ਪ੍ਰਾਪਤ ਕਰ ਲਈਏ, ਕਿਉਂਕਿ ਸਭ ਤੋਂ ਪਹਿਲਾਂ ਪਿਆਰੇ ਦਇਆ ਸਿੰਘ ਜੀ ਨੇ ਹੀ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ 'ਤੇ ਜਦੋਂ ਸੀਸ ਮੰਗਿਆ ਸੀ, ਸੀਸ ਭੇਟਾ ਕੀਤਾ ਗਿਆ ਸੀ, ਅਤੇ ਇਸ ਕਰਕੇ ਇਸ ਪਿਆਰੇ ਦਇਆ ਸਿੰਘ ਤੋਂ ਆਗਿਆ ਪਾ ਲਈਏ ਸੁਖ ਸਹਿਤ।
ਮੁਹਕਮ ਸਿੰਘ ਵੀਰ ਤਬ ਕਹਿਓ,
ਅਤੇ ਇਸ ਤਰ੍ਹਾਂ ਦੇ ਬਚਨ ਭਾਈ ਆਲਮ ਸਿੰਘ ਤੋਂ ਸੁਣ ਕੇ ਭਾਈ ਮੁਹਕਮ ਸਿੰਘ ਜੀ ਪਿਆਰੇ ਕਹਿਣ ਲੱਗੇ ਹਨ।
ਇਹ ਆਸ਼ਾ ਨੀਕੇ ਮਨ ਲਹਿਓ,
ਅਤੇ ਇਹ ਜੋ ਆਸ਼ਾ ਹੈ, ਖਿਆਲ ਹੈ, ਇਹ ਬਹੁਤ ਚੰਗਾ ਹੈ। ਇਹ ਬਚਨ ਭਾਈ ਆਲਮ ਸਿੰਘ ਜੀ ਤੁਸਾਂ ਦੱਸਿਆ ਹੈ ਕਿ ਪਿਆਰੇ ਦਇਆ ਸਿੰਘ ਜੀ ਜੋ ਹਨ, ਸੋ ਇਹਨਾਂ ਕੋਲੋਂ ਹੀ ਆਗਿਆ ਲੈ ਕੇ ਯੁੱਧ ਕਰੀਏ ਰਾਤ ਦੇ ਸਮੇਂ ਤੁਰਕਾਂ ਨਾਲ, ਇਹਨਾਂ ਪਹਾੜੀਆਂ ਨਾਲ।
ਦਇਆ ਸਿੰਘ ਜੀ ਹੁਕਮ ਉਚਾਰੋ,
ਅਤੇ ਇਸ ਪ੍ਰਕਾਰ ਸੋ ਭਾਈ ਮੁਹਕਮ ਸਿੰਘ ਸਾਹਿਬ ਜੀ ਕਹਿੰਦੇ ਹਨ ਕਿ ਪਿਆਰੇ ਦਇਆ ਸਿੰਘ ਜੀ ਤੁਸੀਂ ਹੀ ਆਗਿਆ ਦੇ ਦਿਓ, ਹੁਕਮ ਮੁੱਖ ਤੋਂ ਉਚਾਰਨ ਕਰ ਦਿਓ।
ਹਤਹਿ ਖਾਲਸਾ ਰਿਪੁਨ ਸੁਖਾਰੋ,
ਅਤੇ ਖਾਲਸਾ ਬੈਰੀਆਂ ਨੂੰ ਸੁਖਾਲਾ ਹੀ ਨਾਸ ਕਰ ਸਕੇਗਾ ਤੁਹਾਡੀ ਆਗਿਆ ਨਾਲ।
ਉਦੈ ਸਿੰਘ ਤਬ ਬਾਖ ਬਖਾਨਾ,
ਇਸ ਤਰ੍ਹਾਂ ਦਾ ਬਚਨ ਸੁਣ ਕੇ ਭਾਈ ਉਦੈ ਸਿੰਘ ਜੀ ਕਹਿਣ ਲੱਗੇ ਨੇ,
ਕਰਹੋ ਕਾਜ ਗੁਰ ਕੋ ਸਬਦਾਨਾ,
ਇਹ ਗੁਰੂ ਕਾ ਕਾਰਜ ਸਾਵਧਾਨ ਹੋ ਕੇ ਕਰੀਏ, ਪਿਆਰੇ ਦਇਆ ਸਿੰਘ ਜੀ ਆਗਿਆ ਦੇ ਦੇਣਗੇ।
ਕਿਉਂ ਨਾ ਦਇਆ ਸਿੰਘ ਜੀ ਕਹੇ ਐਸੇ,
ਤੇ ਪਿਆਰੇ ਦਇਆ ਸਿੰਘ ਜੀ ਇਸ ਤਰ੍ਹਾਂ ਦੀ ਆਗਿਆ ਕਿਉਂ ਨਹੀਂ ਦੇਣਗੇ ਸਾਨੂੰ, ਜੇ ਅਸੀਂ ਬੇਨਤੀ ਕਰਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰੇ ਜਾਣ ਕੇ ਭਾਈ ਦਇਆ ਸਿੰਘ ਤੋਂ ਆਗਿਆ ਮੰਗਦੇ ਹਾਂ, ਤਾਂ ਇਹ ਆਗਿਆ ਦੇਣ, ਇਹਨਾਂ ਦੀ ਆਗਿਆ ਦਾ ਬਲ ਪਾ ਕੇ ਦੁਸ਼ਮਣਾਂ ਦਾ ਨਾਸ ਕਰੀਏ।
ਜਿਸ ਤੇ ਫਤਿਹ ਖਾਲਸਾ ਲੈਸੇ,
ਜਿਨ੍ਹਾਂ ਦੇ ਬਚਨਾਂ ਦੇ ਬਲ ਕਰਕੇ ਛੇਤੀ ਹੀ ਗੁਰੂ ਕਾ ਖਾਲਸਾ ਦੁਸ਼ਮਣ ਨਾਲ ਲੜ ਕੇ ਫਤਿਹ ਪਾਵੇਗਾ।
ਮਾਨ ਸਿੰਘ ਹੋਏ ਹੋ ਤਬ ਖਰੇ,
ਤੇ ਇਸ ਪ੍ਰਕਾਰ ਦੇ ਬਚਨ ਜਦੋਂ ਭਾਈ ਉਦੈ ਸਿੰਘ ਜੀ ਨੇ ਵੀ ਆਖਿਆ, ਤਾਂ ਜਿਹੜੇ ਨਿਸ਼ਾਨਚੀ ਸਿੰਘ ਹਨ ਭਾਈ ਮਾਨ ਸਿੰਘ ਜੀ ਖੜੇ ਹੋਏ ਆ,
ਖੜਕ ਸਿਪਰ ਕਰ ਨੇਜਾ ਧਰੇ,
ਤੇ ਜਿਨ੍ਹਾਂ ਨੇ ਆਪਣੇ ਪਾਸ ਨੇਜਾ ਔਰ ਤੇਗ ਤੇ ਢਾਲ ਧਾਰਨ ਕੀਤੇ ਹੋਏ ਹਨ ਸ਼ਸਤਰ ਵਸਤਰ।
ਸੇਵਾ ਸਿੰਘ ਮਜਹਿਲ ਨਿਸੰਗ,
ਤੇ ਭਾਈ ਸੇਵਾ ਸਿੰਘ ਜੀ ਮਾਝੇ ਵਿੱਚ ਦੇ ਜੋ ਜਰਨੈਲ ਸਿੰਘ ਹਨ, ਨਿਸੰਗ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ।
ਭਇਓ ਤਿਆਰ ਕਰ ਬੇ ਕਹੋ ਜੰਗ,
ਤੇ ਜੰਗ ਕਰਨ ਵਾਸਤੇ ਭਾਈ ਸੇਵਾ ਸਿੰਘ ਜੀ ਵੀ ਤਿਆਰ ਹੋਏ।
ਆਗੇ ਖਰੇ ਹੋਏ ਸਭ ਰਹੇ,
ਤੇ ਇਸ ਪ੍ਰਕਾਰ ਸੋ ਸਨਮੁਖ ਹੋ ਕੇ ਖੜੇ ਹੋਏ ਹਨ ਪਿਆਰੇ ਦਇਆ ਸਿੰਘ ਜੀ ਦੇ ਸਾਹਮਣੇ।
ਦਇਆ ਸਿੰਘ ਨਿਜ ਮੁਖ ਬਚ ਕਹੇ,
ਤੇ ਇਸ ਤਰ੍ਹਾਂ ਸਭ ਤਿਆਰ ਬਰ ਤਿਆਰ ਹੋ ਕੇ ਜਦੋਂ ਸਾਹਮਣੇ ਖੜੇ ਹੋਏ ਆ ਸਿੰਘ ਸ਼ਸਤਰਧਾਰੀ ਹੋ ਕੇ, ਸਭ ਸਿੰਘਾਂ ਦੇ ਖਿਆਲ ਜਦੋਂ ਸੁਣ ਲਏ ਆ ਪਿਆਰੇ ਦਇਆ ਸਿੰਘ ਜੀ ਨੇ, ਤਾਂ ਆਪਣੇ ਮੁਖ ਤੋਂ ਬਚਨ ਕਹਿ ਕੇ ਸਿੰਘਾਂ ਨੂੰ ਰਾਤੀਂ ਦੁਸ਼ਮਣਾਂ 'ਤੇ ਹੱਲਾ ਕਰਨ ਦੀ ਆਗਿਆ ਦੇ ਦਿੱਤੀ।
ਜੇ ਸਭ ਕੀ ਅਭਿਲਾਖਾ ਐਸੇ,
ਬਚਨ ਆਖਿਆ ਜੇਕਰ ਸਭ ਸਿੰਘਾਂ ਦੀ ਇਸ ਪ੍ਰਕਾਰ ਦੀ ਖੁਆਇਸ਼ ਹੈ ਦੁਸ਼ਮਣ ਦੀਆਂ ਫੌਜਾਂ ਦੇ ਰਾਤੀਂ ਆਹੂ ਲਹਾਉਣ ਦੀ।
ਹਤਹੋ ਪਹਾਰੀ ਭੱਟ ਗਨ ਤੈਸੇ,
ਤੇ ਇਸ ਪ੍ਰਕਾਰ ਹੀ ਫਿਰ ਤਿਵੇਂ ਹੀ ਉਤਸ਼ਾਹ ਦੇ ਸਹਿਤ ਜਾ ਕੇ ਬਹੁਤੇ ਪਹਾੜੀਆਂ ਨੂੰ ਮਾਰੋ।
ਮੈਂ ਭੀ ਗਮਨ ਹੋ ਸੰਗ ਤੁਮਾਰੇ,
ਖਾਲਸਾ ਜੀ ਤੁਸੀਂ ਇਕੱਲੇ ਨਹੀਂ ਜਾਣਾ, ਮੈਂ ਵੀ ਤੁਹਾਡੇ ਨਾਲ ਜਾਵਾਂਗਾ।
ਆਲਮ ਸਿੰਘ ਤਬ ਹੈ ਹਟਕਾਰੇ,
ਤਾਂ ਇਸ ਤਰ੍ਹਾਂ ਜਦੋਂ ਪਿਆਰੇ ਦਇਆ ਸਿੰਘ ਨੇ ਬਚਨ ਆਖਿਆ, ਤਾਂ ਭਾਈ ਆਲਮ ਸਿੰਘ ਜੀ ਪਿਆਰੇ ਦਇਆ ਸਿੰਘ ਜੀ ਨੂੰ ਹਟਾਉਣ ਲੱਗੇ ਆ।
ਇਹਾਂ ਥਿਰਹੋ ਹਮ ਹੀ ਚੱਲ ਜੈ ਹੈ,
ਭਾਈ ਆਲਮ ਸਿੰਘ ਜੀ ਕਹਿੰਦੇ ਹਨ ਕਿ ਪਿਆਰੇ ਦਇਆ ਸਿੰਘ ਜੀ ਤੁਸੀਂ ਇੱਥੇ ਹੀ ਰਹੋ, ਅਸੀਂ ਆਪ ਹੀ ਲੜਨ ਵਾਸਤੇ ਸਿੰਘ ਹੀ ਜਾਵਾਂਗੇ ਇਕੱਲੇ।
ਤੁਮਰੇ ਬਾਕ ਫਤਿਹ ਰਣ ਲੈ ਹੈ,
ਤੁਸੀਂ ਆਪ ਇੱਥੇ ਰਹੋ, ਤੁਹਾਡੇ ਤਾਂ ਅਸੀਂ ਬਚਨਾ ਕਰਕੇ ਹੀ ਦੁਸ਼ਮਣਾਂ ਦੇ ਨਾਲ ਲੜ ਕੇ ਫਤਿਹ ਪਾਵਾਂਗੇ।
ਇਮ ਕਹਿ ਸੁਣ ਕਰ ਹੋਇਸ ਤਿਆਰੇ,
ਇਸ ਤਰ੍ਹਾਂ ਬਚਨ ਆਖਿਆ ਕਹੇ ਸੁਣੇ ਹਨ, ਤਾਂ ਸਿੰਘ ਸਭ ਰਾਤੀਂ ਦੁਸ਼ਮਣ 'ਤੇ ਹੱਲਾ ਕਰਨ ਲਈ ਤਿਆਰ ਹੋ ਗਏ।
ਖੜਗ ਸਿਪਰ ਗਹਿ ਆਯੁਧ ਭਾਰੇ,
ਭਾਰੀ ਸ਼ਸਤਰ ਜਿਨ੍ਹਾਂ ਨੇ ਤੇਗਾਂ ਔਰ ਢਾਲੇ ਧਾਰਨ ਕਰ ਲਏ ਪਕੜ ਲਏ ਹਨ।
ਗੁਰੂ ਮਨਾਏ ਵੀਰ ਬਰ ਬਾਂਕੇ,
ਤੇ ਬੜੇ ਹੀ ਬਾਂਕੇ ਸੁੰਦਰ ਸ੍ਰੇਸ਼ਟ ਸਿੰਘ ਸੂਰਮੇ ਹਨ। ਸੋ ਪਿਆਰੇ ਦਇਆ ਸਿੰਘ ਜੀ ਤੋਂ ਯੁੱਧ ਵਿੱਚ ਜਾਣ ਦੀ ਆਗਿਆ ਪ੍ਰਾਪਤ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਮਰ ਕੇ ਯਾਦ ਕਰਕੇ ਤੁਰਨ ਲੱਗੇ ਆ।
ਚਲੇ ਬ੍ਰਿੰਦ ਸ਼ਤਰਨ ਦਿਸ਼ ਤਾਕੇ,
ਤੇ ਬਹੁਤੇ ਦੁਸ਼ਮਣ ਵੱਲ ਨੂੰ ਸ਼ਤਰਨ ਦਿਸ਼ ਤਾਕੇ, ਵੈਰੀ ਵੱਲ ਨੂੰ ਤੱਕਦਿਆਂ ਹੋਇਆ ਉਸ ਤਰਫ ਵੱਲ ਨੂੰ ਚੱਲ ਪਏ ਹਨ ਸਿੰਘ।
ਜਿਤ ਦਿਸ਼ ਭੀਮ ਚੰਦ ਭੱਟ ਬ੍ਰਿੰਦ,
ਤੇ ਉਧਰ ਨੂੰ ਗਏ ਆ ਜਿੱਧਰ ਕਹਿਲੂਰੀਆ ਪਹਾੜੀ ਰਾਜਾ ਭੀਮ ਚੰਦ ਬਹੁਤ ਸਾਰੇ ਆਪਣੇ ਸਿਪਾਹੀ ਪਹਾੜੀਆਂ ਨਾਲ ਟਿਕਿਆ ਹੋਇਆ।
ਕਰੇ ਮੋਰਚਾ ਥਿਰੇ ਬਿਲੰਦ,
ਮੋਰਚੇ ਲਾ ਕੇ ਜਿੱਥੇ ਕਿ ਭੀਮ ਚੰਦ ਕਹਿਲੂਰੀਆ ਬੈਠਾ ਹੋਇਆ।
ਦਿਨ ਮਹਿ ਘਾਤ ਦੇਖ ਕਰ ਗਏ,
ਤੇ ਦਿਨ ਵੇਲੇ ਪਹਿਲਾਂ ਸਿੰਘਾਂ ਨੇ ਜੋ ਆਪਣੇ ਦਾਓ ਵੇਖ ਲਏ ਸੀ, ਤੱਕ ਲਏ ਸੀ ਦਿਨ ਦੇ ਸਮੇਂ।
ਨਿਸਾ ਤਿਮਰ ਮਹਿ ਪ੍ਰਾਪਤ ਭਏ,
ਦਿਨ ਵੇਲੇ ਦੇਖ ਕੇ ਹੀ ਗਏ ਸੀ, ਪਤਾ ਕਰ ਲਿਆ ਸੀ ਕਿ ਕਿੱਥੇ ਕਿੱਥੇ ਇਹਨਾਂ ਨੇ ਮੋਰਚੇ ਲਗਾਏ ਹੋਏ ਆ। ਇਸ ਕਰਕੇ ਰਾਤ ਦੇ ਸਮੇਂ ਫਿਰ ਉੱਧਰ ਨੂੰ ਜਾ ਹੱਲਾ ਕੀਤਾ ਹੈ ਸਿੰਘਾਂ ਨੇ। ਇਵੇਂ ਇਕੱਤਰ ਹੋ ਕੇ ਸਨੱਦਬੱਧ ਤਿਆਰ ਬਰ ਤਿਆਰ ਹੋ ਕੇ ਪਹਾੜੀ ਫੌਜਾਂ 'ਤੇ, ਮੋਰਚਿਆਂ ਵਿੱਚ ਡਟਿਆਂ ਹੋਇਆਂ ਪਹਾੜੀਆਂ ਸਿਪਾਹੀਆਂ 'ਤੇ ਜਾ ਕੇ ਜਦੋਂ ਹੱਲਾ ਕੀਤਾ ਹੈ, ਸੋ ਜਿਵੇਂ ਉਹਨਾਂ ਨੂੰ ਜਾ ਕੇ ਖਾਲਸੇ ਨੇ ਵਕਤ ਪਾਇਆ ਆ, ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੋ। ਅੱਗੇ ਤੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨਾ ਜੀ।
ਜਿਤ ਦਿਸ਼ ਭੀਮ ਚੰਦ ਭੱਟ ਬ੍ਰਿੰਦ, ਕਰੇ ਮੋਰਚਾ ਥਿਰੇ ਬਿਲੰਦ, ਦਿਨ ਮਹਿ ਘਾਤ ਦੇਖ ਕਰ ਗਏ, ਨਿਸਾ ਤਿਮਰ ਮਹਿ ਪ੍ਰਾਪਤ ਭਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।